ਸਪੁੱਤਰ ਬਾਬਾ ਸ੍ਰੀ ਚੰਦ ਜੀ ਨੂੰ ਭੇਜਿਆ ਕਰਦੇ ਸਨ। ਸੁਭਾਵਿਕ ਡੇਟਾ ਲੇਟ ਹੋ ਗਈ। ਬਾਬਾ ਸ੍ਰੀ ਚੰਦ ਜੀ ਨੇ ਕੌਲੀਆ ਭੇਜਿਆ ਕਿ ਜਾਓ ਜਾ ਕੇ ਸੋਢੀ ਕੁਲ ਦੇ ਟੀਕੇ ਸ਼੍ਰੋਮਣ ਗੁਰੂ ਅਰਜਨ ਸਾਹਿਬ ਨੂੰ ਜਾ ਕੇ ਕਹੋ ਕਿ ਸਾਡੀ ਬੇਟਾ ਇਸ ਵਾਰ ਨਹੀਂ ਭੇਜੀ, 2 ਸਾਲਾਂ ਦੀ ਇਕੱਠੀ ਹੋ ਗਈ ਹੈ, 1,000 ਰੁਪਇਆ ਬਣਦਾ। ਇਹ ਦੂਸਰਾ ਸਾਨੂੰ ਪਤਾ ਚੱਲਿਆ ਕਿ ਤੁਸੀਂ ਆਪਣੇ ਸਪੁੱਤਰ ਦਾ ਵਿਆਹ ਦਿੱਤਾ, ਵਿਵਾਹ ਦੀ ਵਧਾਈ ਵੱਖਰੀ, ਆਪਣੇ ਸਪੁੱਤਰ ਨੂੰ ਵਿਆਹਿਆ ਉਹਦੀ ਵਧਾਈ ਦੇ ਵਿੱਚ ਤਾਂ ਘੋੜਾ ਲੈਣਾ, ਉਹ ਵੀ ਵਧੀਆ ਕਿਸਮ ਦਾ। ਇਹ 1,000 ਰੁਪਇਆ ਵੈਸੇ ਸਾਡਾ ਬਣਦਾ ਹੀ ਹੈ ਜਿਹੜਾ ਹਰ ਸਾਲ ਭੇਜਦੇ ਹੋ। ਕਮਰੀਆ ਜਾ ਕੇ ਉਹਨਾਂ ਨੂੰ ਇਹ ਬੇਨਤੀ ਕਰਕੇ ਬਹਿਣਾ ਨਹੀਂ, ਖੜੇ ਖੜੇ ਹੀ ਪੈਣਾ, ਜਿੰਨੀ ਦੇਰ ਤੱਕ ਤੈਨੂੰ ਘੋੜਾ ਤੇ 1,000 ਰੁਪਇਆ ਨਹੀਂ ਦੇ ਦਿੰਦੇ ਉਨੀ ਦੇਰ ਤੱਕ ਬੈਠਣਾ। ਕਮਰੀਆ ਜੀ ਰਾਜ ਨੇ ਬੇਨਤੀ ਕੀਤੀ ਹੈ ਸਤਿਗੁਰੂ ਮੈਨੂੰ ਬੈਠਣ ਨਾ ਦਿਓ, ਮੇਰੇ ਮਾਲਕ ਦਾ ਹੁਕਮ ਖੜੇ ਰਹਿਣ। ਮਹਾਰਾਜ ਸਾਹਿਬ ਕਹਿੰਦੇ ਭੇਟਾ ਤੁਹਾਡੀ ਤਿਆਰ ਹੈ ਪਰ ਲੰਗਰ ਜ਼ਰੂਰ ਛਕੋ। ਲੰਗਰ ਵਿੱਚ ਗਏ ਹੈ, ਮਾਤਾ ਗੰਗਾ ਜੀ ਵਰਤਾ ਰਹੇ ਹਨ, ਬੇਅੰਤ ਭੀੜ ਭੜਕਾ ਹੈ। ਇਹ ਆਪਣੇ ਥਾਂ ਤੇ ਠੀਕ ਹੈ, ਮਾਤਾ ਜੀ ਆਪਣੇ ਥਾਂ ਤੇ ਠੀਕ ਹੈ। ਪੂਜਾ 2 ਕੁਆਰੀ ਨੇ ਅੱਗੇ ਨੂੰ ਹੋ ਕੇ ਥੋੜਾ ਜਿਹਾ ਬੇਰੁਖੀ ਨਾਲ ਥੋੜੇ ਜਿਹੇ ਰੁੱਖੇ ਬਚਨ ਨਾਲ ਕੌਲੀਆ ਨੇ ਕਿਹਾ ਮਾਤਾ ਭੋਜਨ ਦਿਓ। ਮਾਤਾ ਦੇ ਬਚਨ ਸੁਭਾਵ ਚ ਨਿਕਲ ਗਿਆ, ਕਹਿੰਦੀ ਭਾਈ ਤੂੰ ਤਾਂ ਇਹ ਸੱਚੇ ਆਂਕੜਾ ਜਿਵੇਂ ਸਿਪਾਹੀ ਕਹਿਦੀ ਇਹ ਖੜਦੇ ਹੁੰਦੇ ਆ। ਲੰਗਰ ਦੀ ਮਰਿਆਦਾ ਹੈ, ਬਹਿ ਕੇ ਲੰਗਰ ਛਕ, ਪੰਗਤ ਵਿਚ ਬਹਿ। ਇਹ ਵਚਨ ਸੁਣ ਕੇ ਭੋਜਨ ਖੜੇ ਖੜੇ ਲਿਆ, ਖੜੀ ਛਕਿਆ, ਵਚਨ ਮੰਨਿਆ ਸੀ ਆਪਣੇ ਸਤਿਪੁਰਸ਼ ਦਾ। ਗੁਰੂ ਅਰਜਨ ਸਾਹਿਬ ਮਹਾਰਾਜ ਨੇ ਭੋਜਨ ਛਕੇ ਤੋਂ ਬਾਅਦ ਘੋੜਾ 1,000 ਰੁਪਇਆ ਨਾਲ ਇੱਕ ਦਾਸ ਆਪਣਾ ਸੇਵਕ ਭੇਜਿਆ ਕਿ ਜਾਓ ਸਤਕਾਰ ਦੇ ਨਾਲ ਇਹ ਸਮਾਨ ਪਹੁੰਚਾ ਕੇ ਆਇਓ, ਸਾਡੀ ਤਰਫ ਤੋਂ ਖਿਮਾ ਮੰਗੀ ਕਿ ਤੁਹਾਡੀ ਬੇਟਾ ਇੱਥੇ ਲੇਟ ਹੋ ਗਈ। ਨਿਮਰਤਾ ਔਰ ਪਿਆਰ ਦੇ ਕੁੰਜ ਗੁਰੂ ਅਰਜਨ ਸਾਹਿਬ ਮਹਾਰਾਜ ਇਹ ਥਾਂ ਤੇ ਸਾਹਸ ਦੀ ਕਥਾ ਅੱਗੇ ਆਰੰਭ ਹੁੰਦੀ ਹੈ। ਪਿਛਲੇ ਵਿਚਾਰ ਆਪ ਜੀ ਨੇ ਜੋ ਸੁਣੇ ਹੈ ਪਿਛਲੇ ਕੱਲ੍ਹ ਦੇ ਦਿਨ ਦੇ ਨਾਲ ਸੰਬੰਧ ਸਨ। ਕਿਉਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਭੇਟਾ ਆਸ ਤੋੜ ਲੱਗੀਆਂ, ਸੁਣਨਾ ਕਰੋ ਜੇ ਕਰਵਾਇਓ ਨਾਮ ਮੰਗਾਉਣ ਦਾ ਹੈ। ਉਸ ਵੇਲੇ ਸਤਿਗੁਰਾਂ ਨੇ ਜਦੋਂ ਕਮਲੀਆ ਪ੍ਰਸ਼ਾਦਾ ਛੱਕ ਕੇ ਹਜ਼ੂਰ ਦੀ ਹਜ਼ੂਰੀ ਵਿੱਚ ਆ ਗਿਆ, ਸਤਿਗੁਰੂ ਸੱਚੇ ਪਾਤਸ਼ਾਹ ਨੇ 10,000 ਰੁਪਇਆ ਮੰਗਾ ਲਿਆ ਹੈ ਤੇ ਘੋੜੇ ਦੇ ਸਮੇਤ ਸੰਭਾਏ ਮਾਨ ਉਹ 1,000 ਰੁਪਇਆ ਤੇ ਘੋੜਾ ਚੰਗਾ ਸੋਹਣਾ ਘੋੜਾ ਹੈ ਇਹ ਤਿਆਰ ਕਰਕੇ ਦੇ ਦਿੱਤਾ। ਇੱਕ ਆਪਣਾ ਸੇਵਕ ਵੀ ਨਾਲ ਰਲਾਇਆ ਭੇਜਿਆ ਹੈ ਕਿ ਜਾ ਭਾਈ ਤੂੰ ਚੰਗੀ ਤਰ੍ਹਾਂ ਸੰਭਾਲ ਕੇ ਬਾਬਾ ਸ੍ਰੀ ਚੰਦ ਸਾਹਿਬ ਦੇ ਕੋਲ ਪਹੁੰਚਾ ਕੇ ਆ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਂ ਦੇ ਨਾਲ ਸਥਾਪਨ ਕੀਤਾ ਹੋਇਆ ਡੇਰਾ ਬਾਬਾ ਨਾਨਕ ਨੇ ਆਪਣਾ ਸਤਿਗੁਰਾਂ ਨੇ ਕਰਤਾਰਪੁਰ ਵਸਾਇਆ ਸੀ। ਫਿਰ ਸਤਿਗੁਰੂ ਮਹਾਰਾਜ ਨੇ ਸਾਰੇ ਸੰਸਾਰ ਦੇ ਚੱਕਰ ਨੂੰ ਲਗਾ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਰੋੜੀ ਮਲ ਖੱਤਰੀ ਦੇ ਦਿੱਤੀ ਹੋਈ ਜ਼ਮੀਨ ਜਿਵੇਂ ਦੋਦੇ ਜੱਟ ਦੀ ਪਿੱਛੇ ਸਾਥੀ ਬੜੇ ਵਿਸਥਾਰ ਨਾਲ ਹੈ ਉੱਥੇ ਮਹਾਰਾਜ ਸਾਹਿਬ ਕਰਤਾਰਪੁਰ ਕਰਤਾ ਵਸਿਆ ਸੰਕਣ ਕੇ ਪਾਸ ਉੱਥੇ ਸਤਿਗੁਰੂ ਮਹਾਰਾਜ ਨੇ ਆਪਣਾ ਸਰੀਰ ਅੱਖੋਂ ਉਹਲੇ ਕੀਤਾ ਸੰਸਾਰ ਤੋਂ ਉਹ ਚਾਦਰ ਪਾੜੀ ਦੀ ਅਧੋ ਵਿੱਚ ਕੀਤੀ ਗਈ ਚਾਦਰ ਦਾ ਹੀ ਸੰਸਕਾਰ ਹੋਇਆ ਚਾਦਰ ਨੂੰ ਇਹ ਦਫਨਾਇਆ ਗਿਆ। ਦਰਿਆ ਰਾਵੀ ਨੇ ਦੋਵੇਂ ਚੀਜ਼ਾਂ ਸੀ ਰੋੜ ਕੇ ਲੈ ਗਈਆਂ ਉਹ ਅਸਥਾਨ ਨੂੰ ਨਾਲ ਨਿਸ਼ਾਨ ਮਿਟਾ ਦਿੱਤਾ ਪਰਮੇਸ਼ੁਰ ਨੂੰ ਐਸਾ ਪਾਉਂਦਾ ਸੀ ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਕਬਰਾਂ ਜਾਂ ਮੜੀਆਂ ਪੂਜਣ ਦੇ ਸਾਰੀ ਜ਼ਿੰਦਗੀ ਸਤਿਗੁਰਾਂ ਨੇ ਪ੍ਰਚਾਰ ਕੀਤਾ ਸੀ ਵੀ ਕਬਰਾਂ ਮੜੀਆਂ ਨੂੰ ਨਹੀਂ ਪੂਜਣਾ ਉਸ ਨਿਰੰਕਾਰ ਦੀ ਪੂਜਾ ਕਰਨੀ ਪਰ ਮਨਮਤ ਕਰਨ ਵਾਲੇ ਲੋਕ ਕਦੀ ਕਸਰ ਨਹੀਂ ਛੱਡਦੇ ਹਨ। ਅਣਜਾਣ ਪਣੇ ਵਿੱਚ ਜਾਂ ਜਾਣ ਬੁੱਝ ਕੇ ਜੈਸਾ ਵੀ ਹੁੰਦਾ ਇਹ ਹੁੰਦਾ ਆਇਆ ਹੈ ਉਹ ਨਿਸ਼ਾਨੀਆਂ ਮਿਲ ਗਈਆਂ ਦਰਿਆ ਰਾਵੀ ਨੇ ਨਿਆਂ ਕਰ ਦਿੱਤਾ ਭੈ ਵਿੱਚ ਚੱਲਿਆ ਲੱਕ ਦਰਿਆ ਉਹ ਇਹ ਪਰਮੇਸ਼ਰ ਨੇ ਭਾਣਾ ਵਰਤਾਇਆ ਗੁਰੂ ਨਾਨਕ ਨੇ ਦਰਿਆ ਰਾਵੀ ਨੂੰ ਹੁਕਮ ਕੀਤਾ ਕਿ ਰੋੜ ਦੇ ਇਸ ਨੂੰ ਪਰ ਫਿਰ ਵੀ ਗੁਰੂ ਕੇ ਪੁੱਤਰਾਂ ਨੇ ਬਾਬਾ ਸ੍ਰੀ ਚੰਦ ਸਾਹਿਬ ਨੇ ਲਕਸ਼ਮੀ ਦਾਸ ਜੀ ਨੇ ਦਰਿਆ ਰਾਵੀ ਦੇ ਉਰਲੇ ਪਾਸੇ ਜਿੱਥੇ ਹੁਣ ਡੇਰਾ ਬਾਬਾ ਨਾਨਕ ਬਣਿਆ ਯਾਤਰਾ ਕਰਨ ਜਾਂਦੇ ਹਾਂ, ਉਸ ਥਾਂ ਤੇ ਗੁਰੂ ਨਾਨਕ ਦੇ ਨਾਂ ਦਾ ਦਿਹੋੜਾ ਬਣਾ ਲਿਆ। ਉਸ ਥਾਂ ਤੇ ਬੈਠ ਕੇ ਸਾਧ ਸਿੰਘ ਆਪਣੀ ਪੂਜਾ ਮੰਨਤਾਂ ਕਰਾਉਣ ਲੱਗੇ। ਇਹ ਗੁਰੂ ਦੇ ਪੁੱਤਰ ਹੋਣ ਦੇ ਨਾਤੇ ਸੰਸਾਰ ਮੰਨਦਾ ਹੈ, ਇਸ ਕਰਕੇ ਡੇਰਾ ਬਾਬਾ ਨਾਨਕ ਠਹਿਰੇ ਹੋਏ ਸਨ ਬਾਬਾ ਸ੍ਰੀ ਚੰਦ। ਇਹ ਦਾਸ ਗੁਰੂ ਕਾ ਸਿੱਖ ਅੰਮ੍ਰਿਤਸਰ ਸਾਹਿਬ ਤੋਂ ਚੱਲਿਆ ਭਾਈ ਕਵਰੀਆ, ਇਹ ਹੁਣ ਬਾਬਾ ਸ੍ਰੀ ਚੰਦ ਸਾਹਿਬ ਦੇ ਕੋਲ ਆ ਰਹੇ ਹਨ, ਜਿੱਥੇ ਸ੍ਰੀ ਚੰਦ ਜੀ ਨੇ ਬੜਾ ਭਾਰੀ ਤਪ ਕੀਤਾ ਹੈ। ਇਹ ਦਾਸ ਨੇ ਬੇਨਤੀ ਕੀਤੀ, ਲਓ ਮਹਾਰਾਜ ਬਾਬਾ ਜੀ, ਜਿਸ ਕਾਰਜ ਲਈ ਮੈਨੂੰ ਭੇਜਿਆ ਸੀ, ਇਹ ਤੁਹਾਡੀ ਭੇਟਾ ਤੁਹਾਡੇ ਚਰਨਾਂ ਵਿਚ ਹਾਜ਼ਰ ਹੈ। ਇਹ ਭੇਟਾ ਲੈ ਆਉਂਦੀ ਹੈ। ਬੜੇ ਖੁਸ਼ ਹੋਏ ਬਾਬਾ ਸ੍ਰੀ ਚੰਦ, ਪ੍ਰਵੀਨ ਅੰਤਰਜਾਮੀ ਹਨ, ਬੜੇ ਖੁਸ਼ ਹੋਏ ਹਨ। ਫਿਰ ਆਪਣੇ ਸੇਵਕ ਨੂੰ ਪੁੱਛਦੇ, ਬਾਬਾ ਸ੍ਰੀ ਚੰਦ ਕਹਿਣ ਲੱਗੇ, ਹੇ ਕਮਲੀਆ, ਹੇ ਕਮਲੀਆ, ਸਾਰੀ ਬਾਤ ਕਹਿ ਲੈਣਾ, ਸਾਰਾ ਪ੍ਰਸੰਗ ਸੁਣਾਉਣਾ ਕਰ, ਜਦੋਂ ਤੂੰ ਗੁਰੂ ਅਰਜਨ ਸਾਹਿਬ ਦੀ ਕਰਨਾ ਕੀ ਹੈ, ਜਦੋਂ ਤੂੰ ਜਾ ਕੇ ਮੇਰੇ ਵੱਲੋਂ ਇਹ ਵਚਨ ਕਿਹਾ ਹੈ, ਮੈਨੂੰ ਇੰਨਾ ਦੱਸ ਵੀ ਗੁਰੂ ਸਾਹਿਬ ਨੇ ਇਹ ਵਚਨ ਕਹਿਣ ਦਾ ਗੁੱਸਾ ਕੀਤਾ ਜਾਂ ਖੁਸ਼ ਹੋ ਕੇ, ਇਹ ਗੱਲ ਮੰਨੀ, ਇਹ ਮੈਨੂੰ ਦੱਸਣਾ ਕਾਰਨ,
ਭੇਟ ਪਠਾਈ,
ਇਹ ਕੀ ਕਹਿ ਕੇ ਭੇਟਾ ਭੇਜੀ ਹੈ, ਇਹ ਮੈਨੂੰ ਦੱਸਣਾ ਕਾਰਨ, ਤੂੰ ਕਿੰਨੀ ਕਿੰਨੇ ਤਾਂ ਤੈਨੂੰ ਖੜਾ ਕੇ ਰੱਖਿਆ ਕਮਲੀਆ, ਤੇਰੀ ਗੱਲ ਕਿਤੇ ਅਣਸੁਣੀ ਤਾਂ ਨਹੀਂ ਕਰ ਦਿੱਤੀ, ਬੇਗੌਰੀ ਤਾਂ ਨਹੀਂ ਕਰ ਦਿੱਤੀ, ਇਹ ਮੈਨੂੰ ਸਾਰੀ ਵਾਰਤਾ ਦੱਸਣਾ ਕਰ। ਬਾਬਾ ਸ੍ਰੀ ਚੰਦ ਜਾਣਨਾ ਚਾਹੁੰਦੇ ਕਿ ਗੁਰੂ ਕੇ ਪੁੱਤਰਾਂ ਦਾ ਕਿੰਨਾ ਕੁ ਸਤਿਕਾਰ ਗੁਰੂ ਅਰਜਨ ਸਾਹਿਬ ਕਰਦੇ ਹੈ, ਇਸ ਕਰਕੇ ਪੁੱਛਣਾ ਚਾਹੁੰਦੇ ਹਨ। ਇਹ ਵੀ ਦੱਸ ਕਮਲੀਆ ਕਿ ਬਚਨ ਕਿਵੇਂ ਬੋਲੇ ਹੈ, ਰਸ ਵਾਲੇ ਵਚਨ ਬੋਲੇ, ਪਿਆਰ ਵਾਲੇ, ਜਾਂ ਫਿਰ ਰੁੱਖਾ ਵਚਨ ਬੋਲੇ ਹਨ।
ਗੁਰੂ ਦਾਸ ਕਮਲੀਆ ਤੋਂ,
ਗੁਰੂ ਦਾ ਦਾਸ ਸਿੱਖ ਤੇ ਕਮਲੀਆ ਜੀ, ਇਹ ਦੋਨੇ ਹੱਥ ਜੋੜ ਕੇ ਕਹਿਣ ਲੱਗੇ, ਹੇ ਬਾਬਾ ਸ੍ਰੀ ਚੰਦ ਜੀ, ਇਹ ਹੱਥ ਜੋੜ ਕਰਕੇ ਖੜੇ ਹੋ ਗਏ, ਹੱਥ ਬੰਨ੍ਹ ਲੈ ਕਹਿਣ ਲੱਗੇ, ਮਹਾਰਾਜ ਜੋ ਬਿਰਤਾਂਤ ਹੋਇਆ ਉਹ ਦੱਸਦੇ ਹਾਂ,
ਮੈਂ ਜਾ ਕੋਈ ਵਾਕ ਸੁਣਾਵਾਂ।
ਕਮਲੀਆ ਜੀ ਕਹਿੰਦੇ, ਮੈਂ ਜਾ ਕੇ ਤੁਹਾਡਾ ਵਚਨ ਉਹਨਾਂ ਨੂੰ ਸੁਣਾ ਦਿੱਤਾ, ਇਹ ਬੇਨਤੀ ਤੁਹਾਡੀ ਤਰਫ਼ ਤੋਂ ਕਰ ਦਿੱਤੀ।
ਹੇ
ਬਾਬਾ ਸ੍ਰੀ ਚੰਦ ਜੀ, ਗੁਰੂ ਅਰਜਨ ਸਾਹਿਬ ਨੇ ਕੀ ਗੁੱਸਾ ਕਰਨਾ ਸੀ, ਤਾਂ ਸ਼ਾਂਤ ਰਸ ਵਿਚ ਰਹਿਣ ਵਾਲੇ ਤੇ ਉਹਨਾਂ ਨੂੰ ਕੋਈ ਗੁੱਸਾ ਨਹੀਂ ਆਇਆ। ਮੈਂ ਤਾਂ ਇਹ ਵੇਖਦਾ ਕਿ ਉਹ ਹਰਕ ਤੇ ਸੋਗ ਦੀ ਸੀਮਾ ਤੋਂ ਪਾਰ ਰਹਿੰਦੇ, ਉਹਨਾਂ ਨੂੰ ਕਿਸੇ ਗੱਲ ਦੇ ਨਾ ਖੁਸ਼ੀ ਹੁੰਦੀ ਹੈ ਤੇ ਨਾ ਹੀ ਗਮੀ ਹੁੰਦੀ ਹੈ, ਉਹ ਐਨ ਪਹਿਲਾਂ ਦੀ ਤਰ੍ਹਾਂ ਹੀ ਮੈਨੂੰ ਨਜ਼ਰ ਆਏ। ਹਾਂ, ਮੈਨੂੰ ਇਹ ਜ਼ਰੂਰ ਕਿਹਾ ਕਿ ਤੂੰ ਕਮਲੀਆ ਪਹਿਲਾਂ ਲੰਗਰ ਛਕਿਆ, ਮੈਨੂੰ ਦੇਗ ਸਥਾਨ ਭੇਜ ਦਿੱਤਾ ਹੈ, ਮੈਂ ਭੋਜਨ ਛਕਣ ਵਾਸਤੇ ਬਾਬਾ ਜੀ ਲੰਗਰ ਦੇ ਵਿੱਚ ਚਲਾ ਗਿਆ ਜਿੱਥੇ ਮੈਨੂੰ ਭੇਜਿਆ ਗੁਰੂ ਸਾਹਿਬ ਨੇ,
ਗੰਗਾ
ਸਤਿਕਾਰੀ ਜੋ ਮਾਤਾ ਗੰਗਾ ਜੀ ਆਪ ਲੰਗਰ ਵਰਤਾ ਰਹੀ ਸੀ, ਮੈਂ ਜਾ ਕੇ ਵੇਖਣਾ ਕੀਤਾ ਤੇ ਆਪਣੇ ਹੱਥਾਂ ਨਾਲ ਲੰਗਰ ਆਪਣੇ ਹੱਥਾਂ ਨਾਲ ਮਾਤਾ ਜੀ ਸੇਵਾ ਕਰਦੀ ਸੀ, ਤੇ ਬਹੁਤ ਸਾਰੇ ਸਿੱਖ ਉਹ ਮਾਤਾ ਜੀ ਤੋਂ ਲੈ ਕੇ ਪਦਾਰਥ ਛਕਣਾ ਕਰ ਰਹੇ ਸਨ, ਬਹੁਤ ਭੀੜ ਹੋਈ ਸੀ ਉਸ ਵੇਲੇ ਬਾਬਾ ਜੀ। ਦੇਖੋ ਦੱਸਣ ਦਾ ਤਰੀਕਾ ਹੁੰਦਾ, ਕੋਈ ਗੱਲ ਵਾਧੂ ਨਹੀਂ ਕਹਿ ਰਿਹਾ ਤੁਹਾਨੂੰ, ਇਹ ਨੀ ਵੀ ਕੋਲੋਂ ਲਾ ਲਾ ਕੇ ਮਸਾਲਾ ਕਹੀ ਜਾਏ, ਐਨ ਜਿੰਨੀ ਗੱਲ ਹੋਈ ਆ ਉਨੀ ਉਹ ਕਹਿ ਰਿਹਾ, ਇਹ ਉਹਦੀ ਡਿਊਟੀ ਬਣਦੀ ਹੈ, ਕਿਉਂਕਿ ਸ੍ਰੀ ਚੰਦ ਨੂੰ ਕਹਿ ਜੋ ਦਿੱਤਾ ਵੀ ਸਾਡਾ ਵਰਤਾਨ ਦੱਸ, ਤੇ ਜੋ ਕਹਿਣ ਲੱਗਾ ਜੀ ਉਸ ਵੇਲੇ ਭੀੜ ਬੜੀ ਸੀ ਸਿੱਖਾਂ ਦੀ, ਪ੍ਰਸ਼ਾਦਾ ਛਕਣ ਵਾਲਿਆਂ ਦੀ, ਮਾਤਾ ਦੇ ਦੁਆਲੇ ਹੋਏ,
ਇੱਕ ਮਾਤਾ ਭੋਜਨ ਦਿੱਤੇ,
ਮਾਤਾ ਜੀ ਭੋਜਨ ਦੇ ਰਹੇ ਸਨ, ਮੈਂ ਇੱਕ ਦੋ ਵਾਰ ਯਾਚਨਾ ਕੀਤੀ ਕਿ ਮਾਤਾ ਜੀ ਮੈਨੂੰ ਭੋਜਨ ਦਿਓ, ਉਹਨਾਂ ਨੇ ਮਹਾਰਾਜ ਦੇ ਕੇ ਅਸੀਂ ਵਚਨ ਉਚਾਰਨ ਕਰ ਦਿੱਤਾ, ਕਿ ਭਾਈ ਤੂੰ ਤਾਂ ਐ ਸਿਰ ਤੇ ਆਖ ਰਿਹਾ ਜਿਵੇਂ ਇਹ ਵਚਨ ਮਹਾਰਾਜ ਇੰਨਾ ਵੀ ਜ਼ਰੂਰ ਹੋਇਆ, ਇਹ ਵੀ ਭੀੜ ਸੀ ਬਹੁਤੀ ਜ਼ਿਆਦਾ ਤਾਂ ਕਰਕੇ ਮਾਤਾ ਜੀ ਦੇ ਮੂੰਹ ਤੋਂ ਬੱਚਾ ਨਿਕਲ ਗਿਆ ਤੇ ਖੜਾ ਹੀ ਖੜਾ ਤੂੰ ਭੋਜਨ ਛਕਦਾ ਤੇ ਬਹਿਣਾ ਨੀ ਪੰਗਤ ਵਿਚ ਬਹਿ ਕੇ ਛਕਣਾ ਕਰੋ ਇਹ ਕਹਿ ਕੇ ਮੈਨੂੰ ਆਹਾਰ ਦੇ ਦਿੱਤਾ ਜੀ ਮੈਂ ਮਹਾਰਾਜ ਬੈਠ ਕੇ ਛਕ ਨਹੀਂ ਸੀ ਸਕਦਾ ਤੁਹਾਡਾ ਹੁਕਮ ਸੀ ਕਿ ਬਹਿ ਕੇ ਨੀ ਛਕਣਾ ਬੈਠਣਾ ਨਹੀਂ ਹੈ ਤੇ ਲੰਗਰ ਦਾ ਗੁਰੂ ਦਾ ਹੁਕਮ ਹੋ ਗਿਆ ਲੰਗਰ ਛਕਣਾ ਮੈਂ ਲੰਗਰ ਲੈ ਕੇ ਮਹਾਰਾਜ ਤੇ ਉੱਥੋਂ ਲੈ ਕੇ ਫਿਰ ਵੀ ਮਰਿਆਦਾ ਰੱਖੀ ਪੂਰੀ ਦਾਸ ਨੇ ਜੀ ਦੇਖਣ ਵਾਲੀ ਇਹ ਬਾਤ ਹੈ ਬ੍ਰਹਮ ਗਿਆਨੀਆਂ ਦਾ ਵਚਨ ਭੈ ਦੇ ਵਿਚ ਵਿਚਾਲੇ ਆਇਆ ਦੋਪੜਾਂ ਦੇ ਪਰ ਕਮਰੀਏ ਦੇ ਉਸ ਬੁੱਧੀ ਤੋਂ ਬਲਿਹਾਰ ਜਾਈਏ ਗੁਰੂ ਕੇ ਲੰਗਰ ਦੀ ਮਰਿਆਦਾ ਵੀ ਭੰਗਣੀ ਕੀਤੀ ਵੀ ਜੇ ਲੰਗਰ ਚ ਖੜਾ ਖੜਾ ਖਾਊਂਗਾ ਫਿਰ ਲੰਗਰ ਦੀ ਮਰਿਆਦਾ ਭੰਗ ਹੁੰਦੀ ਹੈ ਜੇ ਬੈਠੂਗਾ ਤਾਂ ਮੇਰੀ ਆਗਿਆ ਮਾਰਗ ਨਹੀਂ ਭੰਗ ਹੁੰਦੀ ਹੈ ਇਹ ਤੋਂ ਚੰਗੀ ਗੱਲ ਲੰਗਰ ਉੱਥੋਂ ਲਿਆ ਦੂਰ ਜਾ ਕੇ ਖੜੇ ਹੋ ਕੇ ਪਾ ਕੇ ਲੰਗਰ ਛੱਕ ਕੇ ਉਹ ਵਚਨ ਦੋਨੇ ਪੂਰੇ ਰੱਖ ਲਏ ਸਨ
ਗੁਰੂ ਅਰਜਨ ਭੇਟ ਮੰਗਾਈ
ਗੁਰੂ ਅਰਜਨ ਸਾਹਿਬ ਦੇ ਮਹਾਰਾਜ ਮੇਰੇ ਆਉਂਦੇ ਨੂੰ ਭੇਟਾਂ ਮੰਗਾਈ ਹੋਈ ਸੀ
ਸੰਗ ਪਠਾਈ
ਆਹ ਨਾਲ ਇੱਕ ਦਾਸ ਭੇਜ ਦਿੱਤਾ ਤੇ ਮੈਂ ਮਹਾਰਾਜ ਲੈ ਕੇ ਚੱਲ ਪਿਆ ਤੁਹਾਡੇ ਚਰਨਾਂ ਚ ਹਾਜ਼ਰ ਹੋ ਗਿਆ ਆਹ ਸਾਰੀ ਵਾਰਤਾ ਹੈ ਸ੍ਰੀ ਚੰਦ ਜੀ ਜਿਨ੍ਹਾਂ ਨੂੰ ਕਿਸੇ ਦਾ ਭੈ ਨਹੀਂ ਹੁੰਦਾ ਸੁਣ ਲਈ ਸਾਰੀ ਵਾਰਤਾ
ਤਨਕ ਸਾਰ ਕਹਿ ਬਹਿਣਾ
ਹਾਂ ਜੇ ਗੁੱਸਾ ਹੋ ਸਕਦਾ ਤਾਂ ਗੁਰੂ ਦੇ ਪੁੱਤਰਾਂ ਚ ਹੋ ਸਕਦਾ ਗੁਰੂ ਅਰਜਨ ਸਾਹਿਬ ਵਰਗੇ ਗੁਰੂ ਸਾਹਿਬਾਂ ਨੇ ਕਿੱਥੇ ਗੁੱਸਾ ਪਾਈ ਗੁਰਤਾ ਗਤੀ ਦੇ ਮਾਲਕ ਤਾਂ ਬਣੀ ਇਸ ਕਰਕੇ ਜੇ ਗੁੱਸਾ ਹੈ ਨੀ ਸੀ ਗੁੱਸਾ ਹੋਏਗਾ ਤਾਂ ਜੇ ਅੰਦਰ ਹੰਗਤਾ ਹੋਏ ਅੰਦਰ ਹੰਗਤਾ ਹੈ ਨੀ ਫਰਕ ਸੁੱਖ ਦਾ ਤਾਂ ਹੀ ਹੋਊਗਾ ਖੁਸ਼ੀ ਵੀ ਹੰਗਤਾ ਦਾ ਹੀ ਪ੍ਰਤੀਕ ਹੈ ਜਿਹੜੀ ਗਮੀ ਹੈ ਇਹ ਵੀ ਹੰਗਤਾ ਦਾ ਹੀ ਪ੍ਰਤੀਕ ਹੈ ਜਿੱਥੇ ਹਉਮੇ ਨਹੀਂ ਰਹੀ ਉੱਥੇ ਨਾ ਖੁਸ਼ੀ ਹੋਏਗੀ ਨਾ ਗਮੀ ਹੋਏਗੀ ਅਵਸਥਾ ਬਦਲ ਜਾਏਗੀ ਚੌਥੇ ਪਦਵੀ ਜਾ ਕੇ ਤੀਜ ਵਿਆਪੈ ਜਗਤ ਕੋ ਤੁਰਿਆ ਪਾਵੈ ਕੋਏ ਨਾਨਕ ਸੰਤ ਨਿਰਮਲ ਭਏ ਜਿਨ ਮਨ ਵਸਿਆ ਸੋਏ ਇਸ ਕਰਕੇ ਫਿਰ ਉਹਨਾਂ ਨੂੰ ਗੁੱਸਾ ਆਇਆ ਕਿਉਂਕਿ ਗੁੱਸਾ ਆਉਣਾ ਬਾਬੇ ਸ੍ਰੀ ਚੰਦ ਜੀ ਦਾ ਸੁਭਾਅ ਸੀ ਗੁੱਸਾ ਆ ਜਾਂਦਾ ਸੀ ਇਹਨਾਂ ਨੂੰ ਗੁਰੂ ਕੇ ਪੁੱਤਰਾਂ ਨੂੰ ਆਉਂਦਾ ਰਿਹਾ ਗੁਰੂ ਕੇ ਪੁੱਤਰਾਂ ਦੇ ਕਈ ਵਚਨ ਸਾਖੀਆਂ ਆ ਰਹੀਆਂ ਨੇ ਪਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨਾ ਕੌੜਾ ਵਚਨ ਨਾ ਫਿੱਕਾ ਵਚਨ ਨਾ ਕੋਈ ਤਨਕ ਮਾਤਰ ਗੁੱਸਾ ਸੋ ਇਉਂ ਫਿਰ ਥੋੜਾ ਜਿਹਾ ਗੁੱਸਾ ਕਰਕੇ
ਜੇ
ਬਾਬਾ ਸ੍ਰੀ ਚੰਦ ਕਹਿੰਦੇ ਅੱਛਾ ਇਹ ਵਚਨ ਕਿਹਾ ਮਾਤਾ ਨੇ ਜੀ ਅਹਿਜੀ ਦੀ ਤਰ੍ਹਾਂ ਕਿਹਾ ਮੇਰੇ ਸਿਰ ਕੋਲ ਜੇ ਅੱਗੇ ਅਹਿਜੀਆਂ ਦੇ ਭੁੱਖੇ ਨੇ ਗੁਰੂ ਘਰ ਦੇ ਵਿੱਚ ਐਸਾ ਵਚਨ ਹੋਇਆ
ਰੁੱਖੇ
ਇਹ ਵਚਨ ਕਿਹਾ ਚਿੱਤ ਰੁੱਖੇ ਧਾਰ ਕੇ ਲਓ ਫਿਰ ਅਹਿਜੀ ਆਉਣਗੇ ਘਰ ਇਹ ਵਚਨ ਬਾਬਾ ਜੀ ਨੇ ਕਰ ਦਿੱਤਾ
ਦੋਸ਼ ਲਗਾਵੇ
ਤੇ ਨਾਲ ਵਚਨ ਕੀ ਕਰ ਰਹੇ ਨੇ ਕਿ ਇਹਨਾਂ ਦੇ ਦੁਸ਼ਮਣ ਇਹਨਾਂ ਦੇ ਝੂਠੇ ਦੋਸ਼ ਲਾਉਣਗੇ ਇੱਥੇ ਸਾਧ ਸਿੰਘੀ ਜਿਹੜਾ ਭਾਈ ਸਾਹਿਬ ਜੀ ਨੇ ਅੱਗੇ ਚੱਲ ਕੇ ਬਚਨ ਸ਼ਰਾਪ ਦਾ ਕਹਿ ਦਿੱਤਾ ਨਾ ਵੀ ਸ਼ਰਾਪ ਦਿੱਤਾ ਇਹ ਬਾਤ ਵੀ ਬਣਦੀ ਹੈ ਇਹ ਤੁਕ ਨਹੀਂ ਜੁੜਦੀ ਸ਼ਰਾਪ ਨਾਲ ਸ਼ਰਾਪ ਮਹਾਰਾਜ ਸਾਹਿਬ ਨੂੰ ਕੀ ਲੱਗਣਾ ਸੀ ਇਹ ਜਿਹੜੀ ਬਚਨ ਬਾਬਾ ਸ੍ਰੀ ਚੰਦ ਜੀ ਨੇ ਵੀ ਕੀਤਾ ਹੈ ਇਹਨੂੰ ਰੰਗ ਦੇ ਦਿੱਤਾ ਹੈ ਕਵੀ ਜੀ ਨੇ ਇਹ ਵਾਕ ਸਾਸ ਵੀ ਕਿਉਂ ਜਾਪਦੀ ਹੈ ਇਹ ਹੋਣ ਹਾਰ ਜਿਹੜੀ ਹੈ ਉਸ ਨੂੰ ਦੱਸਿਆ ਬਾਬਾ ਸ੍ਰੀ ਚੰਦ ਨਾਲ ਇਹ ਗੱਲ ਜੁੜ ਗਈ ਕਿ ਕੌਰੀਆ ਤੇ ਇਹਦੀ ਤਾਂ ਆਉਣੇ ਨੇ ਭਾਈ ਤੂੰ ਕਹ ਤੂੰ ਤਾਂ ਸੇਵਕ ਹੈ ਤੇ ਇਹਦੀ ਤਾਂ ਆਉਣਗੇ ਕਿਉਂਕਿ ਇਹ ਆਉਣੇ ਹੀ ਸਨ ਇਹ ਇਹ ਹੁਣ ਆ ਰਹੀ ਸੀ ਉਹ ਅੰਤਰਯਾਮਤਾ ਹੈ ਸੀ ਉਹਨਾਂ ਨੂੰ ਅੰਤਰਯਾਮਤਾ ਦੁਆਰਾ ਜਾਣ ਲਿਆ ਵੀ ਐਸਾ ਕੌਣ ਹੈ ਇਹ ਨਾਲ ਇਸੇ ਕਰਕੇ ਦੱਸ ਰਹੇ ਨੇ ਵੀ ਉਹਨਾਂ ਤੇ ਝੂਠੇ ਦੋਸ਼ਾਂ ਲੱਗਣਗੇ ਨਾਲੇ ਵੀ ਤਾਂ ਕਹਿ ਰਹੇ ਨੇ ਰਿਪ ਪੂਰੇ ਦੋਸ਼ ਲਗਾਏ ਵੀ ਤਾਂ ਨਾਲ ਕਹਿ ਰਹੇ ਨੇ ਵੀ ਝੂਠੇ ਦੁਸ਼ਮਣ ਉਹਨਾਂ ਤੇ ਲੱਗਣ ਗਏ
ਅਵਨ ਕੋ ਕਲ ਦੇਖੋ
ਉਹਨਾਂ ਦੇ ਆਉਣ ਦਾ ਇਹ ਫਲ ਹੋਏਗਾ ਬੜੇ ਭਾਰੇ ਤੁਰਕ ਦੀ ਕੈਦ ਵਿਚ ਦੁੱਖ ਹੋਣੇ ਪੈਣਗੇ
ਸ਼ਰਾਪ ਗੁਰ ਕਰੋ
ਇਹ ਵਚਨ ਭਾਈ ਸਾਹਿਬ ਨੇ ਲਿਖ ਦਿੱਤਾ ਵੀ ਸ਼ਰਾਪ ਦਿੱਤਾ ਪਰ ਨਹੀਂ ਸ਼ਰਾਪ ਦੀ ਕੋਈ ਬਾਤ ਨਹੀਂ ਹੈ ਦੂਸਰਾ ਸਭ ਤੋਂ ਪ੍ਰਾਪਤਨ ਗ੍ਰੰਥ ਮਹਿਮਾ ਪ੍ਰਕਾਸ਼ ਹੈ ਸਾਸੀ ਸਰੂਪ ਦਸ ਭੱਲੇ ਦਾ ਲਿਖਿਆ ਐਡੋ ਪੁਰਾਣਾ ਇਤਿਹਾਸ ਸਿੱਖ ਜਗਤ ਕੋਲ ਕੋਈ ਵੀ ਨਹੀਂ ਹੈ ਜਿਵੇਂ ਸਭ ਤੋਂ ਪੁਰਾਤਨ ਵੀਰ ਗੁਰੂ ਗ੍ਰੰਥ ਸਾਹਿਬ ਦੀ ਕਰਤਾਰਪੁਰ ਸਾਹਿਬ ਵਾਲੀ ਹੈ ਦੂਜੇ ਨੰਬਰ ਤੇ ਸਾਸਤ ਜੀ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਮਦਮਾ ਸਾਹਿਬ ਉਸ ਥਾਂ ਤੇ ਬਹਿ ਕੇ ਕਥਾ ਕੀਤੀ ਭਾਈ ਮਨੀ ਸਿੰਘ ਸਾਹਿਬ ਨੇ ਲਿਖੀ ਵੀਰ ਉਹਦੇ ਬਾਰੇ ਬੜਾ ਭਾਰੀ ਸਿੱਖ ਜਗਤ ਦੇ ਅੰਦਰ ਬੜੇ ਖੁਜਾਰੀਆਂ ਲਿਖਾਰੀਆਂ ਨੇ ਖੋਜਾਂ ਕਰਨ ਵਾਲੇ ਖੋਜਾਂ ਖੋਲੀਆਂ ਉਹ ਇੱਕ ਵੱਖਰਾ ਹੀ ਸਾਸਤ ਜੀ ਪ੍ਰਕਰਨ ਹੈ کرم سنگھ ہسٹورین آپ جا جا کے اتہاس لکھ دے بہت بھاری کھوج کی کرم سنگھ نے بھی انہوں کا لڑکا رنویر سنگھ ڈھلوں سے بسی رہتا ہے سارے وہ 93 سال کی عمر ہے اس ویلے بزرگ ہے وہ آتا جانا رہتا ہے ہوں تو چلو شریر ڈگڑ ہو گیا اس کا وہ اپنی پتا دیا بڑی گلا دستا رہا تو بھائی کان سنگھ نابا سرکاری خرچ سے گئے تو ساری جگہ پھرے وہ بیڑ لگ جائے پر وہ سارے لکھاریاں کی قلم آ کے کپر ہیڑے کے میدان تو اگے کچھ نہیں لگتی کہ کپر ہیڑے کے میدان میں وہ گرو گرنتھ صاحب کا سلوک جہاں بھائی منی سنگھ صاحب نے لکھیا تو انہوں ہزور صاحب جا کے گرتا گدی دتی گرتا گدی کے تلک والا سلوک سی احمد شاہ ودالی کے اس کپر ہیڑے کے میدان میں 30,000 جانی نقصان سا ہوا وہ جانی نقصان کے نام بڑا نقصان یہ ہوا کہ گرو گرنتھ صاحب کا سلوک لوپ ہو گیا وہ قیاس کر دیا کوئی کہہ رہا جی یہ سروپ سی جڑا بھی جانتا انہوں نے بےعدمی کر دیتی سروپ گرو صاحب کا شہید ہو گیا جیسے سنگھ شہید ہوئے یہ سروپ بھی جڑا اس طرح جہاں تک یہ ہے جہاں پہ احمد شاہ ودالی نہ لے گیا ہوں تک سارے دیکھا پر اس کو ملیا کچھ نہیں ہوں یہاں تو اگے ایک لکھاری کی قلم کچھ پتا ہو رہی انہوں نے قلمیں پھر ہو گئی کرم سنگھ ہسٹورین کی اور کان سنگھ نابا باقی کا لکھاری انہوں کی نقلی کر دے پا رہے ہیں سنت سپاہی مالوا اتہاس لکھن والے سنت بھائی وساکھا سنگھ نے انہیں پتا یہ دتا کہ اس کپر ہیڑے کے میدان کے وچوں جدو دیکھا بھی سنگھوں کی ہون خطرے میں آ گئی کوئی سنگھ بچے گا نہیں سکھی سروپ مٹ جائے گا سارا پنت کتنا اکٹھا بچے بھی نال بچیاں بھی نال جا کے کسی دیکھو سی اس دھرتی چون شہیدوں دیا روح بول کے لگ رہی ہیں بھی اتنے کچھ قربانی کی اس تھان کے ساتھ ہی اتنا پکا من ساڈیا بچیاں بہن ماتاوا کا بزرگوں کا بنیا بھی سارے نے لڑ کے مر جانا منظور ہے پر ابدالی کو ہاتھ رکھا بیٹھ بول سنگھ کا گرمتا ہوا ای گول گھیرے کی لڑائی ہوئی سی سب تو پہلی قطار نوجوانوں کی سی جڑے لڑتے سے رشت پٹ تگڑے جڑے سن ادو دوجے نمبر سے جی انپڑھ عمر کے سن تیسرے نمبر سے بردا کی سی کہ اسی طرح تھا سی ادو بعد پھر بیبیاں کی سی ای اس گیل گول گھیرے کے ساری لڑائی ہے سب تو وچکار نکے بچے سن جا وہ بیبیاں سن جنہ کی گول چھوٹے چھوٹے بچے وہ وچکار شری گرو گرنتھ صاحب کا سروپ سے گھیرے دے کے لیا ہوا وہ تابیا گرو گرنتھ صاحب پانچ سنگھ مہاراج ادرس کیونکہ سکھ نو زندگی سب تو ود جی لوڑ ہے کچھ زندگی کی لوڑ تو شری گرو گرنتھ صاحب کا ستکار ہے جی گرو گرنتھ صاحب کا ستکار کوئی کرتا نہیں جان کرا نہیں تو بھائی یہ دوش ہے گرو گرنتھ صاحب کے ستکار کا جیون ہے ساڈا سکھ کا جدو سکھ دے کو گرو گرنتھ صاحب کا ستکار گیا تو سمجھو سکھی چلی گئی سکھی رہی نہیں وہ سکھ نہیں رہا پھر اس لیے جان ہیل کے بھی سکھ بھی جنہ چیوڑے رہنا گرو کا ستکار قائم رکھنا زندگی جاوے تو چلی جاوے پھر گرو صاحب جان انہوں کا پانا جانے جدو ویکیا خالسے نے پھر وہ چلتے ہوئے کمسان کے یدھ میٹنگ اس ویلے امر جنگ سی وہ کہڑے لمبی میٹنگ ساڈے والی میٹنگ تھوڑی سی یہ تین تین پیار کی میٹنگ ہے وہ تو چند منٹوں کی گل سی کلتا جی سنگا کی ہون قائم رکھنے واسطے پانچ سنگھ تیار پرتیار کے تو گھیرے کو توڑ کے باہر نکلنے کی بات بچار وہ پانچ سنگا تو پنج پھر بتھیرا بدھ سمسیا یہ کڑی ہوگی جی کہن کی تم جا وہ جواب دے کہ میرے گھر کے لیے دشمنیاں کوئی میرا نام لینا میں تو شہید ہونا کوئی منہ ہی نہ سیانے سنگھ کہنے لگے کہ بات یوں نہیں بننی حالات بگڑ گئے حالات ایسے بدل گئے دشمن بھارو پی گیا ابدالی دیا فوجاں بہتیاں سنگھوں ہوں اس طرح کرو پانچ سنگھوں حکم کیتا جائے چونویں سنگھوں حکم کیتا جائے کہ اس ویلے گرمتا سوچ کے خالصے نے فلانا سنگھ ہاں جی تین حکم ہے خالصے کا مارا جیتا ویا ہو دوجی بات یہ پھر 7 بجے ایس پانچ سنگھ جڑے انہوں نے کہا تھی ڈیوٹی بنتی ہے آپ جانا بھول کے بھی شری گرو گرنتھ صاحب کا سروپ سلکش تھان سے پہنچا پڑے گا یہ کپر ہیڑے کے میدان تو
دکھن والی واہی والے پاسے نو گھیرا کمزور سی، ابدالی دوجے پچھم والے پاسے تو پیا ہوا سی، کمزور گھیرا توڑ کے پھر اتنے نو وہ کمزور گھیرے والے پاس میں پانچ سنگھ لگا دیتے گئے، یہاں کا کوئی بہتا کسی نے پیچھا نہیں کیا، نہ انہوں نے لوڑ سی، انہوں کی نظر سی سارے میدان کے اندر جڑے گھوڑ گھیرے چلتے سن دشمن چکنی دے کے یہ سنگھ نکل گئے، ملے کولنے کے باہر کے پاسے بھی پنڈا کے بچی ہوں ہوں پہلے ایک نگر کے گرو گرنتھ صاحب کا سروپ چھت کے نال رسا پا کے جھولا بنا کے چھوٹے جی ساس جی پیڑھی صاحب کے اتنے کئی سال تک گرو صاحب وہ دیتے رہے سمجھے حالات ہی اتو بعد ساسی کٹھارا پنڈ ملے کولنے کے نام ہے، کٹھارے پنڈ کے اندر یہ سروپ تیرت سنگا نے سنبھالیا، جہے لے کے گئے سی انہوں نے یہ گل کہی کہ گرو پیارے یہ پنت کی امانت ہے، گردا گدی والا یہ سروپ ہے، اسی تو شہیدیاں پاؤنیا نا تو ہوں تجھے سروپ تصا سنبھال کے رکھا، وہ سروپ ساس جی اس تھان سے کٹھارے نگر کے پنچ سنت گیانی گروچن سنگھ مہاپرکھا نے کھوج کرائی، انہوں نے ساس جی اس پنڈت پریم سنگھ جی دستے ہوں وہ بزرگ شاید چڑھائی کر کے ہوں لگتا ہے دیر ہو گئی لکشمی ہوئی جتھے بھی رہے پوچھ سارے کو، وہ کہتے مہاپرشا نے سنگھ بھیجے کئی تھان سے کشمیر بھیجے، بارہ ملے دیش پہنچے چھویں پاتشاہ کے استھان سے گئے، اتنے ایک روح ایسی میری بندگی والی کہنے لگے سنگھو کہ ٹکسال سنگھ لگتے ہو، یعنی مہاپرشا نے بھیجا گرو گرنتھ صاحب کی سروپ کی کھوج کر رہے ہیں، کہتے ہو پنجاب کے بھی مہاراج کا سروپ کہڑی جگہ پہ پٹھارے نگر انہوں نے آ کے دسیا مہاراج تو پٹھارے نگر دسیا کہ مہاپرش آپ گئے درشن کر پٹھارے نگر کے سروپ کے درشن کیتے، اسے سیر لے کے سنت وساکا سنگھ کے پنڈت پریم سنگھ کے کہن تو دس جتنے سمیت اتنے آپ پہنچے ہیں اپنے اکھی درشن کیتے ہیں، میں دشمنی گل نہیں کرتا، اتنے جا کے درشن کیتے تو پنڈ والے جڑے سی ہوں سروپ آم درشن نہیں کرا پر ہوں تو پھر اجے پابندی ہٹا دیتی ہوں لگ گئے کراؤ، تو انہوں پنڈ والوں نے دسیا کہ بابا جی ہوں اِسی درشن اس طریقے نہیں کرا بھی اتنے تیجا سنگھ پسوڑی آیا سی جدو راگوالا کا چکر چلے وہ کہنا میں پاٹ دیکھ رہے ہیں بھی یہ پراتن سروپ ہے، پاٹ دیکھتے دیکھتے نے کہتے پتا ادو لگیا جدو بلیٹ کے نام پچھوں راگ مارا تو نویں محلے کے سلوک وہ پاڑ کی لے گیا، راگ مارا کا سروپ مٹاؤ واسطے نویں محلے کے سلوک بھی نالے پاٹ گئے، ایڈا دش پور سی ساتھ سی اور کی سکی کا چور سی انگریزوں کا ٹور سی کہ لمبی کہانیاں راگ مالا کے جن کرتنگت پھر آپ کی سنائی جائے گی، جب کیول راگ مالا کا وشا ہوگا یہ ٹنڈا سارے گھر کنے پایا کہ کنے پیا، یہ کلا بھائی رنجیت سنگھ ایویں دوش نہ نہیں جاؤ بندگی والے پورس سے انہوں نے بلیکا پایا گیا، یہ تو چور پیچھے بیٹھے دو دن تیجا سنگھ تو بھی پیچھے بیٹھا کہ چور جہے بدر پورش کا آلتی نہ ہی نکلے گا، اتنے انہوں نے بل برمتن مول منتر کے راگ مالے کے وشے کے اتنے کتھا کرائی سی کہنٹا کہنٹا یہ ہنڈیری کے اتنے سارے سپوتے لائے سو کیوں سا سنجیو اتنے جب جتھا گیا یہ بھی سنگھ بھائی درشن سنگھ نال سی سیاح سنگھ ہے ہیڈ گرنتی بھائی گرمیت سنگھ سی بھائی ہردیو سنگھ لکھاری جتے راؤ نال سی دس سی اتنے ملے کوڑے دیوان سی ملے کوڑی سنگت آئی سی ٹاری بھر کے روز دان سو وہ جب بعد چیٹے آسما سنگھ وہ کہڑا پہلے کٹھا لا میں کہا بھائی تھوڑے پنڈ کا جانا جائے کہ دھن پاگ دسو میں کہا کل میں آ رہا سر کہتے جی ٹھیک ہے دس منٹ آ رہا آؤ تو جوان لوا جوان لاؤ نہیں اچھا تو مہاراج کے سروپ کے درشن کرنا کہتے جی آ رہے چلے گئے جب دس منٹ دہاڑا انہوں کا بنایا گیا شہیدان کے نام کا بنا ہے پھر وہ پنچایت ساری نگر کی کمیٹی والے سجن مسا بھی گرو صاحب کا سروپ وہ کہتے جی پرکاش کر لو انہیں دس دتا سنگھا نے انہوں نے رل کے پرکاش کیا مہاراج کا جب اِسی سارا دیکھتے گئے ہاتھ لکھت پرانا سروپ ہے جس ویل راگ مالا دیکھی اکھان چ پانی آ گئے بھی دیکھو پنت کا جھگڑا ہی ختم ہو سکتا سی جی راگ مالا یہ سوٹ مٹا دیتا ہوں نئے پترے پائے ہوئے گھر جہے راگ مالا ماڑے نہیں منگے انہوں واسطے تو وہ بھی اگر رہے گی وہ نمت ہونے سے ہو کے جب مہاراج کا سکاشن کرنے لگے کرنگی کر پاتشاہ بڑے چوجی پریت نے پتا نہیں کی ایسا چوج کیا اس ویلے سکاشن تقریباً شروع کر لیا سی مہاراج کا سروپ سکاشن کر کے روانے کی سیوا کر لگے یہ سنگھ نے کیا مر جا کہ رک جاؤ جن کا این کیا کہ رک جاؤ مر جا این چل وہ سارے سنگھ بھی بڑی مہاراج نے سماتے ایسی دتی وہ کہتا بابا جی بےنتی ہے چل نہ دسو ਕਹਿੰਦਾ ਚੋਰ ਜਦੋਂ ਚੋਰੀ ਕਰਦਾ ਕੋਈ ਨਾ ਕੋਈ ਜਿੱਡਾ ਮਰਜ਼ੀ ਚਲਾਕ ਚੋਰ ਹੋਵੇ ਕੋਈ ਨਾ ਕੋਈ ਆਪਣੀ ਨਿਸ਼ਾਨੀ ਜ਼ਰੂਰ ਰਹਿ ਜਾਂਦੀ ਉਹ। ਮੈਂ ਕਿਹਾ ਵੀ ਇਹ ਤਾਂ ਠੀਕ ਹੈ। ਕਹਿੰਦਾ ਆਪਾਂ ਤਕਰਾ ਵੜ ਕੇ ਦੇਖ ਲਈਏ ਕੀ ਪਤਾ ਹੈ ਜੇ ਤਕਰੇ ਦੇ ਵਿੱਚ ਰਾਜਮਾਨ ਲਿਖੇ ਤਾਂ ਫੈਸਲਾ ਹੋ ਗਿਆ। ਮੈਂ ਕਿਹਾ ਵੀ ਸਰੋ ਪ੍ਰਕਾਰ ਸਾਰੀ ਪੰਚਾਇਤ ਲੱਗਦੀ ਕੁਠਾਲੇ ਵਾਲੀ ਇਸ ਬਾਰੇ ਵੀ ਪ੍ਰਕਾਸ਼ ਕਰ ਲਿਆ ਮਹਾਰਾਜ ਦਾ ਅਰਦਾਸ ਕਰਕੇ। ਜਦੋਂ ਜਾ ਕੇ ਤਕਰਾ ਕੱਢਿਆ ਧੰਨ ਸਤਿਗੁਰੂ ਸੱਚੀ ਪਾਤਸ਼ਾਹ ਦੀ ਕਲਾਈ ਵਰਤੀ ਲੈ ਕੇ ਜਪਜੀ ਸਾਹਿਬ ਤੋਂ ਸਾਰੀਆਂ ਬਾਣੀਆਂ ਦਾ ਤਦਕਰਾ ਸਭ ਤੋਂ ਅਖੀਰਲੀ ਬਾਣੀ ਰਾਜਮਾਨ ਲਿਖੀ ਕਰਮੀ ਸਰਪਾਤਸ਼ਾਹ ਨੇ। ਉਹ ਕੁਠਾਲੇ ਸਰੂਪ ਪਿਆ ਸਾਥ ਜੀ ਜਿਹਨੂੰ ਗੁਰਤਾ ਗੱਡੀ ਦਾ ਸਰੂਪ ਦਿੱਤਾ ਇੱਥੇ ਵੀ ਇੱਕ ਬੈਠਾ ਤੁਹਾਡੇ ਬੜਾ ਗੁਪਾਉੜੀ ਧੜੀ ਧੜੀ ਦੀਆਂ ਗੱਪਾਂ ਮਾਰਨ ਵਾਲਾ। ਉਹ ਕਹਿੰਦਾ ਮੇਰੇ ਕੋਲ ਸਰੂਪ ਮੈਂ ਵੀ ਭੁਲੇਖਾ ਖਾ ਗਿਆ ਸੀ ਗਿਆ ਉਹਦੇ ਕੋਲ ਮੈਂ ਵੀ ਖਰਚ ਵੀ ਕੀਤਾ ਕਹਿੰਦੇ ਜਾ ਸਰੂਪ ਹੈ ਮੈਂ ਤਾਂ ਵੀ ਗੱਲ ਸੁਣ ਲੈ ਤੂੰ ਪੜ੍ਹਿਆ ਲਈ ਕਵੀ ਹੈ ਪਰ ਤੇਰੇ ਕੋਲ ਡਿਗਰੀਆਂ ਵੀ ਹੈਗੀਆਂ ਤੇਰੇ ਮੁਕਾਬਲੇ ਮੈਂ ਹੈ ਤਾਂ ਅਨਪੜ੍ਹੇ ਪਰ ਮੇਰੀਆਂ ਗੱਲਾਂ ਦਾ ਪਹਿਲਾਂ ਤਾਂ ਇਹ ਦੱਸ ਵੀ ਤੈਨੂੰ ਮਿਲਿਆ ਕਿੱਥੋਂ ਕਿਵੇਂ ਮਿਲਿਆ ਤੇ ਮੇਰੇ ਸਵਾਲਾਂ ਉੱਤਰ ਉਹ ਬੜਾ ਚਲਾਕ ਸੀ ਉੱਤਰ ਦੰਦਾ ਚਲਿਆ ਗਿਆ ਦੰਦਾ ਚਲਿਆ ਗਿਆ ਤਸੱਲੀ ਝੂਠ ਦੇ ਨਾਲ ਝੂਠ ਦੇ ਅੱਗੇ ਤੁਰੰਤ ਹੀ ਪਰੇ ਕਰ ਦਿੱਤੇ ਮੈਂ ਸਾਰਾ ਕੁਝ ਮੰਨ ਲਿਆ ਵੀ ਆਪਾਂ ਇਹ ਪੰਥ ਨੂੰ ਦੱਸਣ ਤੋਂ ਪਹਿਲਾਂ ਪੂਰੇ ਸਿੱਖ ਜਗਤ ਤੇਰਾ ਵੀ ਸਤਿਕਾਰ ਹੋਊਗਾ ਤੇ ਗੁਰੂ ਗ੍ਰੰਥ ਸਾਹਿਬ ਦਾ ਹੋਣਾ ਹੀ ਹੈ ਤੇਰੀ ਕੁਰਬਾਨੀ ਵੀ ਮੰਨੀ ਜਾਊ ਪਰ ਇਸ ਤੋਂ ਪਹਿਲਾਂ ਮੇਰੀ ਤਸੱਲੀ ਕਰਾ ਮੇਰੀ ਤਸੱਲੀ ਦੀ ਉਹ ਸਰੂਪ ਹੈ। ਕਹਿੰਦਾ ਜੀ ਇੰਨਾ ਕੁਝ ਸੁਣ ਕੇ ਤੁਸੀਂ ਸਿਰੇ ਤੇ ਆ ਕੇ ਆ ਰਿਜ਼ਲਟ ਆਊਟ ਕਰ ਦਿੱਤਾ ਤਸੱਲੀ ਕਿਵੇਂ ਹੋ ਤੁਹਾਡੀ। ਮੈਂ ਕਿਹਾ ਤਸੱਲੀ ਇਸ ਤਰ੍ਹਾਂ ਹੋਊਗੀ ਵੀ ਅੱਜ ਵਿਗਿਆਨਕ ਯੁੱਗ ਵਿੱਚ ਗੁਜ਼ਰ ਰਹੇ ਹਾਂ ਅੱਜ ਕੋਈ ਔਖੀ ਬਾਤ ਨਹੀਂ ਰਹਿ ਗਈ ਇੱਥੇ ਲੰਡਨ ਦੇ ਵਿੱਚ ਮਹਾਰ ਬੈਠੇ ਹੈ ਖਰਚਾ ਆਪਾਂ ਕਰਦੇ ਹਾਂ ਮੈਂ ਕਰਦਾ ਖਰਚਾ ਉਹਨਾਂ ਮਹਾਰਾਂ ਦੀ ਟੀਮ ਬੁਲਾਓ ਉਹ ਸ਼ਾਹੀ ਟੈਸਟ ਕਰਨਗੇ ਉਹ ਕਾਗਜ਼ ਟੈਸਟ ਕਰਨਗੇ ਤੇ ਉਹ ਦੱਸ ਦੇਣ ਵੀ ਕਿੰਨੇ ਸੌ ਸਾਲ ਪੁਰਾਣਾ ਕਾਗਜ਼ ਹੈ ਉਸੇ ਸਾਲ ਦਾ ਸੰਬੰਧ ਕੱਢ ਦਿੰਦੇ ਹੈ ਪਰ ਇਹ ਦੱਸ ਦਿੰਦੇ ਇਹ ਕਾਗਜ਼ ਪੂਰੇ ਸੰਸਾਰ ਦੇ ਕਿਹੜੇ ਕੋਨੇ ਚ ਕਿਹੜੇ ਦੇਸ਼ ਦੇ ਕਿਹੜੇ ਦਰਖਤਾਂ ਤੋਂ ਕਾਗਜ਼ ਬਣੇ ਬਗਾ ਲਿਆ ਕਹਿੰਦਾ ਜੀ ਕਰਾ ਦੋ ਫਿਰ ਕਹਿੰਦਾ ਮੈਂ ਟੈਲੀਫੋਨ ਤੇ ਗੱਲ ਕਹਿੰਦਾ ਜੀ 250 ਰੁਪਏ 250 ਪਾਉਂਡ ਲਾਜੂਮਾ ਕੋਈ ਗੱਲ ਨਹੀਂ ਹੈ ਜੀ ਮੇਰੇ ਕੋਲ ਕਹਿਦਾ ਸੇਵਾਦਾਰ ਮਾਣਾ ਕਿਉਂ ਬਈ ਸੀਗਾ ਮਹਾਰਾਜ ਨੇ ਬਥੇਰੇ ਤੈਨੂੰ ਦੱਸਿਆ ਤੇਰਾ ਚੰਗਾ ਸਟੋਰ ਚੰਦਾ ਹੈ ਖਰਚ ਕਰੇਗਾ ਕਹਿੰਦਾ ਜੀ ਕਰੋ ਉਹ ਤਿਆਰ ਹੋ ਉਹਨੇ ਇੱਕ ਸਾਲ ਨਾਰੇ ਲਪਿੰਡ ਲਗਾ ਮੈਨੂੰ ਕਹਿੰਦਾ ਦੇਖੋ ਜੀ ਅਸੀਰ ਨੂੰ ਕਹਿੰਦਾ ਮੇਰਾ ਕਹਿੰਦਾ ਛੱਡੋ ਮੈਂ ਨਹੀਂ ਟੈਸਟ ਕਰਾਉਣਾ ਮੰਗ ਕਿਉਂ ਨਹੀਂ ਕਰਾਉਣਾ ਕਹਿੰਦਾ ਮੇਰੇ ਕੋਲ ਚੰਗੀਆਂ ਚੀਜ਼ਾਂ ਬੜੀਆਂ ਗੁੰਮ ਹੋ ਗਈਆਂ ਮੈਂ ਕਿਹਾ ਤੂੰ ਮੇਰੇ ਤੇ ਇਤਵਾਰ ਨਾ ਕਰ ਹੋ ਸਕਦਾ ਮੈਂ ਇਸ ਤਰ੍ਹਾਂ ਦੇ ਚੋਰ ਹਾਂ ਵੀ ਤੂੰ ਇੱਥੇ ਦੀ ਪੁਲਿਸ ਦਾ ਤੈਨੂੰ ਵਿਸ਼ਵਾਸ ਕਰਨਾ ਚਾਹੀਦਾ ਸੋਚ ਹੀ ਲੈ ਨਾਲ ਇਹ ਕਹਿ ਗਿਆ ਬੰਦੇ ਦਾ ਚੰਗੀ ਤਰ੍ਹਾਂ ਖਿਆਲ ਰੱਖੋ ਵੀ ਇਹਦੇ ਮੈਨੂੰ ਖਤਰਾ ਹੈ ਮੇਰਾ ਨਾਂ ਉਠਾਓ ਮੈਂ ਪੁਲਿਸ ਨਾਲ ਲੈ ਕੇ ਚੱਲ ਅਕੀਲ ਨੂੰ ਭਾਜੀ ਹੋਵੇ ਅੱਜ ਤੋਂ ਬਾਅਦ ਤੈਂ ਕਦੇ ਇਹ ਨਹੀਂ ਕਹਿਣਾ ਹੁੰਦਾ ਵੀ ਇਹ ਸਰੂਪ ਹੈ ਇਹਦਾ ਮਤਲਬ ਤੂੰ ਝੂਠ ਬੋਲਿਆ ਝੂਠ ਇੰਨਾ ਵਧੀਆ ਬੋਲ ਦਿੰਦਾ ਅਜੇ ਤੇ ਦਲਜੀਤ ਸਿੰਘ ਉੱਪਰ ਹੈ ਸਾਡੇ ਜਿਹੜਾ ਪ੍ਰੋਗਰਾਮ ਬਣਾਉਣਾ ਹੁੰਦਾ ਇੱਕ ਖੋਪਰੀ ਚੱਕੀ ਫਿਰੇ ਬੰਦੇ ਦੀ ਕਿਸੇ ਦੀ ਉਹ ਨਿਸ਼ਾਨੀ ਲਿਖਾਉਂਦਾ ਕਿ ਜਦੋਂ ਕਹਿੰਦਾ ਹਰੀ ਸਿੰਘ ਨਲਵੇਰੀ ਹੈ ਤੇ ਉਹ ਕਹਿੰਦੇ ਹਰੀ ਸਿੰਘ ਨਲਵੇਰੀ ਖੋਪਰੀ ਕਿੱਥੋਂ ਤੇ ਲਿਆ ਕਹਿੰਦਾ ਉਸਲਾ ਨੇ ਫੋਨ ਤੇ ਜੀ ਆ ਹੋਇਆ ਤਾਂ ਚਲੋ ਜੀ ਮਾਨੇ ਉਹ ਦਲਜੀਤ ਸਿੰਘ ਕਹਿੰਦਾ ਪ੍ਰੋਫੈਸਰ ਸਾਹਿਬ ਵੀ ਇਹ ਖੋਪਰੀ ਦਾ ਇੰਨੀ ਕਹਿ ਵੀ ਹਰੀ ਸਿੰਘ ਦੇ ਤਾਂ ਐਡਾ ਸਿਰ ਦੇ ਕਹਿੰਦਾ ਉਹਦੀ ਬਚਪਨ ਦੀ ਹੈ ਇਹ ਦੇਖਦਾ ਤੁਸੀਂ ਵੀ ਲੋਕ ਨਾ ਝੂਠ ਕਿੱਥੇ ਤੱਕ ਬੋਲਦੇ ਆ ਇਹਦਾ ਮਤਲਬ ਦੋ ਖੋਪਰੀਆਂ ਹੁੰਦੀਆਂ ਬੰਦਿਆਂ ਕੋਲ ਬਚਪਨ ਦੀ ਹੈ ਵੀ ਹੁੰਦੀ ਹੈ ਤੇ ਬਾਕੀ ਇਹਦੇ ਸਾਥ ਹੀ ਝੂਠ ਬੋਲਣ ਵਾਲਿਆਂ ਤੋਂ ਮਹਾਰਾਜ ਜੀ ਬਚਾ ਕੇ ਰੱਖੀ ਭਾਈ ਉਹ ਸਰੂਪ ਨਾ ਕੁਠਾਲੇ ਹੈ ਕਹਿਣ ਤੋਂ ਭਾਵ ਜੀ ਕਿਸੇ ਨੇ ਦਰਸ਼ਨ ਕਰਨੇ ਹੋਣ ਤਾਂ ਉੱਥੇ ਜਾ ਕੇ ਦਰਸ਼ਨ ਕਰ ਸਕਦੇ ਆ ਤਦਕਰੇ ਦੇ ਵਿੱਚ ਰਾਜਮਾਲਾ ਵੀ ਲਿਖੀ ਸਾਰਿਆਂ ਵਿੱਚ ਕੋਈ ਦੌਰਾ ਬਣੇ ਗੁਰੂ ਕਿਰਪਾ ਕਰੇ ਉਹਦੀ ਕੋਈ ਮਰਜ਼ੀ ਸਾਰੀ ਟੈਸਟ ਕਰਾ ਦੇ ਉਹਦੇ ਮਰਜ਼ੀ ਜੋ ਵੀ ਕਾਗਜ਼ ਟੈਸਟ ਕਰਾ ਦੇ ਪ੍ਰਬੰਧਕ ਉਤਰਾ ਜੇ ਕੋਈ ਫਿਰ ਮਹਾਰਾਜਾ ਪਟਿਆਲੇ ਨੂੰ ਪਤਾ ਲੱਗਿਆ ਵੀ ਮਹਾਰਾਜਾ ਅਸਲੀ ਪੁਰਾਣਾ ਸਰੂਪ ਭੇਜਿਆ ਕੁਠਾਲੇ ਇਹਨੇ ਕੁਠਾਲੇ ਵਾਲਿਆਂ ਨੂੰ ਕਹਿਤਾ ਵੀ ਮੈਂ ਆਏ ਹਾਂ ਇਹ ਮਹਾਰਾਜਾ ਸਰੂਪ ਨਿਸ਼ਾਨੀ ਸਾਡੇ ਬਜ਼ੁਰਗਾਂ ਨੂੰ ਇਹ ਮਾਣ ਹੈ ਤੇਰਾ ਕਰ ਮੇਰਾ ਕਰ ਮਹਾਰਾਜ ਜੀ ਇਹ ਕਿਹਾ ਹੋਇਆ ਵੀ ਇਹ ਮੈਂ ਪਟਿਆਲੇ ਰਿਆਸਤ ਚ ਲੈ ਕੇ ਜਾਣਾ ਸਰੂਪ ਕੁਠਾਲੇ ਵਾਲਾ ਕੁਠਾਲੇ ਵਾਲੇ ਨਵਾਬ ਮਲੇਰਕੋਟਲੇ ਨਾਲ ਗੱਲ ਕੀਤੀ ਮਲੇਰਕੋਟਲੇ ਨਵਾਬ ਨੇ ਕਿੱਥੇ ਨਹੀਂ ਕਹਿਣ ਲੱਗੇ ਮਹਾਰਾਜਾ ਭੁਪਿੰਦਰ ਸਿੰਘ ਤੂੰ ਮੰਨਿਆ ਵੀ ਸਿੰਘ ਰਿਆਸਤਾਂ ਨੇ ਵਧੀ ਤੇਰੀ ਰਿਆਸਤ ਹੈ ਮੈਂ ਬੜਾ ਗਰੀਬ ਬੰਦਾ ਪਰ ਇੱਕ ਗੱਲ ਸੁਣ ਲਿਆ ਮੈਨੂੰ ਗੁਰੂ ਸਾਹਿਬ ਦਾ ਵਰ ਹੈ ਸਾਡੀ ਰਿਆਸਤ ਨੂੰ ਹਾਦਾ ਨਾਲ ਵਰਿਆ ਤੂੰ ਜੇ ਤੂੰ ਜ਼ਬਰਦਸਤੀ ਮੇਰੀ ਸਲਤਨਤ ਕਰੇਗਾ ਤਾਂ ਅਸੀਂ ਲੜਕੇ ਮਰ ਜਾਵਾਂਗੇ ਮੈਂ ਵੱਡਿਆਂ ਦੀ ਨਿਸ਼ਾਨੀ ਰਹੂਗੀ ਕਟਾ ਮਹਾਰਾਜਾ ਭੁਪਿੰਦਰ ਸਿੰਘ ਨੇ ਫਿਰ ਰੋਕ ਬਦਲਿਆ ਕਹਿੰਦਾ ਨਵਾਬ ਸਾਹਿਬ ਮੈਂ ਤੁਹਾਨੂੰ ਨਾਰਾਜ਼ ਕਰਕੇ ਜੀ ਇਸ ਤਰ੍ਹਾਂ ਦੀ ਨਹੀਂ ਬਾਤ ਨਵਾਬ ਸਾਹਿਬ ਨੂੰ ਕਿਹਾ ਤੁਸੀਂ ਮੈਨੂੰ ਮਿਲੋ ਨਵਾਬ ਸਾਹਿਬ ਮਿਲੇ ਉਹ ਕਹਿਣ ਲੱਗੇ ਮੈਂ 5000 ਮੋਲ ਦਿੰਦਾ ਉਹਨਾਂ ਸਮਾਂ ਚ ਬਹੁਤ ਵੱਡੀ ਬਾਤ ਸੀ ਮੁੱਲ ਖਰੀਦਣ ਚ ਆਇਆ ਨਵਾਬ ਕਹਿਣ ਲੱਗਿਆ ਤੂੰ ਚਾਹੇ 5 ਲੱਖ ਮੋਲ ਦੇ ਇਹ ਸਰੂਪ ਮੇਰੀ ਰਿਆਸਤ ਚ ਰਹੇਗਾ ਗੁਰੂਆਂ ਦੀ ਨਿਸ਼ਾਨੀ ਹੈ ਉਹ ਹੁਣ ਤੱਕ ਇਹ ਕੁਰਬਾਨੀਆਂ ਦੇ ਕਸਰੂਪ ਆਈ ਰੱਖਿਆ ਹੋਇਆ ਮਹਾਰਾਜ ਸਾਹਿਬ ਕਿਰਪਾ ਕਰਨ ਕਿ ਉਹ ਗੁਰੂ ਸਾਹਿਬ ਜੀ ਦਾ ਸਤਿਕਾਰ ਸਾਧ ਸਿੰਘ ਜੀ ਤਾਂ ਕਾਇਮ ਰੱਖਣਾ ਚਾਹੀਦਾ। ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਸਿੱਖ ਨੇ ਕਾਇਮ ਰੱਖ ਲਿਆ ਤਾਂ ਸਮਝ ਲਓ ਸਿੱਖੀ ਕਾਇਮ ਰਹਿ ਗਈ। ਬਾਬਾ ਕਮਲੀਆ ਦੀ ਗੱਲਾਂ ਸਾਧ ਸਿੰਘ ਜੀ ਦੋਨੇ ਕੀਤੀਆਂ, ਆਪਣਾ ਉਹਨਾਂ ਨੇ ਵਚਨ ਵੀ ਮੰਨ ਲਿਆ। ਜਿਹੜੇ ਹੁਣ ਬਾਬਾ ਸ੍ਰੀ ਚੰਦ ਜੀ ਵਚਨ ਕਰਦੇ ਆ ਇਹ ਤਾਂ ਹੋਣ ਹਾਰੇ ਦੱਸ ਰਿਹਾ, ਇਹ ਕੋਈ ਸ਼ਰਾਬ ਦੀ ਬਾਤ ਨਹੀਂ ਹੈ, ਇਹਦੇ ਤੇ ਨਿਹਚਾ ਕਰਨ ਦੀ ਲੋੜ ਨਹੀਂ। ਚਲੋ ਜੀ ਅੱਗੇ,
ਹੋਏ ਹੋਣ ਹਾਰ ਪਰ ਹਰ ਕੋ,
ਇਹ ਤਾਂ ਹੋਣ ਹਾਰ ਹੈ, ਨਾਲ ਇਹ ਦੱਸ ਵੀ ਰਿਹਾ ਪਰ ਹਰ ਕੋ ਕੌਣ ਹੈ ਇਸਨੂੰ ਜਿਹੜਾ ਹੋਣ ਹਾਰ ਨੂੰ ਬਦਲ ਦੇਵੇ। ਦੁਆਬਰ ਦੀ ਇਤਿਹਾਸ ਸੁਣਿਆ ਹੋਏਗਾ ਭਾਈ ਤੁਸੀਂ, ਜਿਸ ਵੇਲੇ ਗੰਧਾਰੀ ਇਹਦੇ 100 ਪੁੱਤਰ ਮਰ ਗਏ, ਰੋ ਰਹੀ ਅੱਖਾਂ ਦੀ ਪੱਟੀ ਬੰਨ ਕੇ ਰੱਖਦੀ ਸੀ, ਜਾਂ 100 ਪੁੱਤਰ ਮਰ ਗਏ ਭਗਵਾਨ ਕ੍ਰਿਸ਼ਨ ਆਏ, ਜਾਂ ਭਗਵਾਨ ਕ੍ਰਿਸ਼ਨ ਬੋਲੇ ਉਹ ਕੜਕ ਕੇ ਬੋਲੀ ਕਹਿੰਦੀ ਕ੍ਰਿਸ਼ਨ ਜੇ ਤੂੰ ਚਾਹੁੰਦਾ ਲੜਾਈ ਬੰਦ ਹੋ ਸਕਦੀ ਤਾਂ ਜਾਣ ਬੁੱਝ ਕੇ ਲੜਾਈ ਕਰਾਈ ਆ, ਤੇਰੇ ਪੁੱਤ ਬਰਬਾਦ ਦੱਸੇ। ਔਰ ਨਾਲ ਇਹ ਕਹਿ ਦਿੱਤਾ ਮੈਂ ਤੈਨੂੰ ਸ਼ਰਾਪ ਦੇਣੀ ਆ ਜਿਵੇਂ ਮੈਂ ਆਪਣੀ ਔਲਾਦ ਨੂੰ ਦੱਸ, ਤੇਰੀ ਵੀ ਸਾਰੀ ਬੰਸ ਮਾਰੀ। ਭਗਵਾਨ ਕ੍ਰਿਸ਼ਨ ਹੱਸਦੇ ਕਹਿੰਦੇ ਮਾਤਾ ਬਹੁਤ ਵੱਡੀ ਬਾਤ ਕਹੀ ਹੈ, ਇਹ ਕੋਈ ਸ਼ਰਾਪ ਨਹੀਂ ਹੈ, ਮੈਂ ਸਵੀਕਾਰ ਕਰਦਾ ਤੇਰੇ ਬੱਚੇ ਨੂੰ, ਇਹ ਤਾਂ ਹੋਣ ਹਾਰ ਤੇਰੀ ਰਸਨਾ ਤੇ ਚੜ ਕੇ ਬੋਲੀ ਹੈ, ਇਹ ਮੇਰਾ ਵੰਸ਼ ਤਾਂ ਪਹਿਲੀ ਇਸੇ ਤਰ੍ਹਾਂ ਦੇ ਲੇਖ ਲਿਖੇ ਹੋਏ ਨਾ, ਮੇਰਾ ਵੰਸ਼ ਤਾਂ ਇਹ ਨਹੀਂ, ਇਹ ਹੋਣ ਹਾਰ ਹੈ ਜਿਹੜੀ ਤੇਰੀ ਰਸਨਾ ਤੋਂ ਬੋਲੀ ਹੈ, ਇਹ ਹੋਣ ਹਾਰ ਹੈ ਜਿਹੜੀ ਬਾਬਾ ਸ੍ਰੀ ਚੰਦ ਦੇ ਰਸਨਾ ਤੋਂ ਬੋਲ ਰਹੀ ਹੈ ਜੇ।
ਸੰਭਾਲੀ
ਉਹ ਅਕੋਰ ਭੇਟਾ ਸੰਭਾਲ ਲਈ ਹੈ ਜੇ,
ਗਿਣੇ ਹਜ਼ਾਰੀ,
ਇਹ ਗਿਣ ਕੇ ਦੇਖਿਆ ਵੀ ਕਿਤੇ ਕੋਈ ਪੈਸਾ ਘੱਟਦਾ ਨਹੀਂ ਹੈ। ਬਾਬਾ ਸ੍ਰੀ ਚੰਦ ਜੀ ਗਿਣਦੇ ਹੈ, ਦੇਖੋ ਜੇ ਕੋਈ ਰੁਪਿਆ ਘੱਟਦਾ ਨਹੀਂ ਦਿੰਦਾ, ਕਹਿੰਦੇ ਜੋ ਗੇ ਪੂਰੇ 1000 ਰੁਪਿਆ ਨਿਕਲਿਆ ਹੈ।
ਘੋੜਾ ਸੁੰਦਰ ਮੇਰਾ,
ਕਿਆ ਦੇਖਿਆ ਘੋੜਾ ਬਹੁਤ ਸੁੰਦਰ, ਬਾਬੇ ਸ੍ਰੀ ਚੰਦ ਦਾ ਮਨ ਹੋਇਆ ਗਿਆ,
ਪ੍ਰਸੰਨ ਪਏ ਤਸਵੇ,
ਉਹ ਤੇ ਖੁਸ਼ ਹੋ ਕੇ ਲੱਗੇ ਵਚਨ ਕਰਨ, ਕਹਿਣ ਲੱਗੇ ਬੇਸ਼ੱਕੋ ਗੁਰੂ ਘਰ ਦੇ ਵਿੱਚ ਬਹੁਤ ਵੱਡਾ ਤਬੇਲਾ ਹੋਏਗਾ, ਥੋੜੇ ਘੋੜੇ ਹੋਣਗੇ, ਜਿਉਂ ਬਰ ਦੇਣ ਲੱਗੇ ਕਹਿੰਦੇ ਬੜੀ ਚੜ੍ਹਦੀ ਕਲਾ ਹੋਏਗੀ, ਥੋੜੀ ਫੌਜ ਹੋਊਗੀ ਅੱਗੇ ਚੱਲ ਕੇ ਗੁਰੂ ਘਰ ਵਿੱਚ, ਮੈਨੂੰ ਘੋੜਾ ਦੇਣ ਵਾਲਿਆਂ ਦੇ ਘਰ ਘੋੜੇ ਘੋੜੇ ਹੋ ਜਾਣਗੇ। ਇਹ ਬਰਨੀ ਹੈ, ਇਹ ਵੀ ਹੋਣ ਵਾਲਾ ਹੈ, ਛੇਵੇਂ ਜਾਵੇਂ ਚ ਕਰਨੇ ਇਹ ਸੀ। ਬਾਬੇ ਬੁੱਢੇ ਸਾਹਿਬ ਦੇ ਪਹਿਲਾਂ ਦੱਸੇ ਹੋਏ ਜੀ, ਆਪਾਂ ਮਰੀ ਦੇਖੀਏ ਬਾਬੇ ਬੁੱਢੇ ਸਾਹਿਬ ਦੇ ਬਾਰੇ ਨੂੰ ਕੀ ਕਹਾਂਗੇ ਫਿਰ ਭਾਈ। ਸੋ ਇਸ ਕਰਕੇ ਸਾਹਿਬ ਜੀ ਇਹ ਹੋਣ ਹਾਰ ਹੁੰਦੀ ਹੈ, ਤੇ ਇਸ ਕਿਸਮ ਦੇ ਵਚਨ ਉਹ ਕਵੀ ਜੀ ਨੇ ਆਪਣਾ ਰੰਗ ਦੇ ਲਿਆ ਹੈ। ਸਿੱਖ ਰਾਖਿਓ ਨਿਕਟ ਵਿਸਾਲਾ, ਕਿਉਂ ਸਾਹਿਬ ਜੀ ਕੋ ਰੱਖਿਆ
ਹੁਣ ਕੀਮਤ ਸੱਜਣ ਨਿਕੇ,
ਫਿਰ ਚੰਗੀ ਤਰ੍ਹਾਂ ਭਾਵ ਸਤਕਾਰ ਦੇ ਨਾਲ ਵਿਸਰਜਨ ਮੇਰਾ ਕਰ ਦਿੱਤਾ।
ਸਤਿਗੁਰੂ ਜੀ ਕੇ
ਮਹਾਰਾਜ ਜੀ ਦੇ ਕੋਲ ਆ ਗਏ ਅੰਮ੍ਰਿਤਸਰ ਸਾਹਿਬ,
ਘਰ ਤੱਕ ਪ੍ਰਸੰਗ ਸੁਣਾਇਓ,
ਹੁਣ ਆਪਣੇ ਆਪਣੇ ਸਵਾਮੀ ਨੂੰ ਸੇਵਕ ਨੇ ਪ੍ਰਸੰਗ ਤਾਂ ਸਾਡਾ ਉਹਨੇ ਜਿਵੇਂ ਸੁਣਾਉਣਾ ਹੀ ਸੁਣਾਉਣਾ, ਕਮਲੀ ਨੇ ਇੱਧਰ ਵਾਲਾ ਪ੍ਰਸੰਗ ਸੁਣਾ ਦਿੱਤਾ ਤੇ ਇਹਨਾਂ ਨੇ ਹੁਣ ਉੱਧਰ ਵਾਲਾ ਸੁਣਾਉਣਾ ਗੁਰਸਿੱਖ ਨੇ। ਉਹ ਤਾਂ ਮਹਾਰਾਜ ਜੀ ਕਿਹਾ ਸੀ ਭੇਜਿਆ ਹੀ ਤਾਂ ਹੀ ਸੀ, ਪਤਾ ਹੀ ਸੀ ਵੀ ਕੀ ਹੋਣ ਵਾਲਾ ਹੈ। ਉਹ ਸਿੱਖੋ ਸਾਰਾ ਪ੍ਰਸੰਗ ਲੱਗਾ ਦੱਸਣ, ਜਿਵੇਂ ਉਹ ਵਚਨ ਕੀਤੇ ਹਨ
ਸਭ ਜਿਵੇਂ ਦਿੱਤਾ ਵਾ,
ਸਾਰੇ ਦੇ ਵਿੱਚ ਵਿਦਤ ਪ੍ਰਗਟ ਹੋ ਗਏ।
ਸ੍ਰੀ ਗੰਗਾ ਸੁਣ ਦੁੱਖ ਪਾਇਆ,
ਮਾਤਾ ਗੰਗਾ ਜੀ ਨੇ ਬੜਾ ਦੁੱਖ ਪਾਇਆ ਸੁਣ ਕਰਕੇ।
ਸ੍ਰੀ ਅਰਜਨ ਪੂਜਨ ਕੀ ਨਾਮ,
ਗੁਰੂ ਅਰਜਨ ਸਾਹਿਬ ਮਹਾਰਾਜ ਨੇ ਜਾਣਨਾ ਕੀਤਾ,
ਕਹਾਂ ਕਰ ਲੇ ਨਾਮ,
ਕਹਿਣ ਲੱਗੇ ਵਚਨ ਕਿਉਂ ਐਸਾ ਕਰਨਾ ਸੀ ਤੁਸੀਂ, ਇਹ ਜੀ ਅਦਾ ਇਹ ਤੁਸੀਂ ਵਚਨ ਐਸਾ ਕਰਾ ਲਿਆ ਸ੍ਰੀ ਚੰਦ ਤੋਂ।
ਸ੍ਰੀ ਨਾਨਕ ਨੰਦ ਵਚ,
ਗੁਰੂ ਸਾਹਿਬ ਜੀ ਦੇ ਪੁੱਤਰ ਜਿਹੜੇ ਨੇ ਉਹਨਾਂ ਨੇ ਵਚਨ ਐਸਾ ਕਰ ਦਿੱਤਾ, ਇਹ ਮਿਟੇਗਾ ਨਹੀਂ, ਸੱਚਾ ਹੀ ਹੋ ਜਾਣਾ ਹੈ।
ਤਪਵਾਨ ਜਤੀ ਵਰਤ ਪੂਰਾ,
ਇਹ ਬੜਾ ਤਪਵਾਨ ਹੈ, ਬਾਤ ਜਤੀ ਹੈ, ਪੂਰਾ ਹੈ, ਜਿਹੜਾ ਵਚਨ ਕਰਦੇ ਹੋ ਜਾਂਦਾ ਹੈ। ਉਹਨਾਂ ਦਾ ਵਚਨ ਨਹੀਂ ਝੂਠਾ ਹੋ ਸਕਦਾ।
ਗੰਗਾ ਸਗਲ ਸੁਣਾਈ,
ਮਾਤਾ ਗੰਗਾ ਜੀ ਨੇ ਸਾਰਾ ਵਚਨ ਕਹਿ ਸੁਣਾਇਆ।
ਵੱਡ ਧੀਰ ਵਿੱਚ ਅਸਲਾਈ,
ਮਹਾਰਾਜ ਬਹੁਤ ਧੀਰ ਸੀ, ਬੇਅੰਤ ਸਿੱਖ ਸੰਗਤਾਂ ਦੀ ਭੀੜ ਸਿੱਖ ਅੰਦਰ ਵਰਤ ਰਿਹਾ ਸੀ,
ਤੂੰ ਮੰਗੇ ਸਰੋਵਾਰਾ,
ਖੜਾ ਹੀ ਖੜਾ ਮੰਗ ਰਿਹਾ ਸੀ,
ਮੈਂ ਬੈਠੋ ਤੁਵੇ ਨਿਆਰਾ,
ਇਹ ਮਹਾਰਾ ਨਹੀਂ ਨੀ ਦੇਖਿਆ ਵੀ ਇਹਨੇ ਬੈਠ ਗਿਆ ਹੋਵੇ ਤਾਂ ਖੜਾ ਹੀ ਖੜਾ ਭੋਜਨ ਮੰਗਦਾ ਸੀ। ਨਾਲ ਇਹ ਵੀ ਬਾਤ ਹੈ ਵੀ ਬਚਨ ਵੀ ਥੋੜੇ ਜਿਹੇ ਰੁੱਖੇ ਬੋਲਦਾ ਸੀ ਜਦੋਂ ਭੋਜਨ ਲਈ ਕਹਿੰਦਾ ਸੀ, ਮੇਰਾ ਮਨ ਥੋੜਾ ਜਿਹਾ ਵਿਆਕੁਲ ਸੀ ਉਸ ਵੇਲੇ ਸੇਵਾ ਦੇ ਚ ਹੋਣ ਕਰਕੇ, ਘਬਰਾਹਟ ਸੀ,
لنگر بچ جائے پنگت لگ جان اس طرح کے خیال میرے چڑے ہوئے سی
میں
ایسے بچن گیا بھی بھائی تو ہے گھر جی کھڑے ہوں میں بھوجن دے دتا انہوں
وگیا ہوئی
بس آئی ایڈی کے وگیا ہوئی ہے مہاراج وہ بھی شیوان کی گرو پتر نے کہ کڈا بڑا بچن سی یہ سب گرو مہاراج جانے کے ایسا وچن ہو گیا ہے مہاراج کہ گنگا فکر نہ کر یہ تو ہون ہار ہے یہ ہونا ہی ایسا ہے چنتا کا کی جو انہونی ہوئے چنتا وہ بھی کری جی انہونی بات ہے کوئی نہیں یہ تو ہونی ایسا ہے نہ چنت نہ چتر چنتا نہ خوشی نہ گمی گرو ارجن صاحب دے ایک رس گرتی ہے گرو ارجن صاحب مہاراج دے
گرو پیر بھیر گمبھیر
گرو صاحب دھیروان ہے گمبھیر نرحل ہن جی سمندر دے ساتھ ہی وہ نیر نہ پانی دے تے نہ دھارن کرن والا پانی نو دھارن کرن والا بنیا سمندر جن سمندر کا پانی نہ بڑھتا ہے نہ گھٹتا ہے روڈ رہتا ہے ٹھنڈا رہتا ہے نہ وہ گرم ہوتا ہے نہ ٹھنڈا ہوتا اپنے ہی سوا اس طرح کا گرو ارجن صاحب جی کا سوا ہے
نہ
کدی بڑھتا ہے نہ گھٹتا ہے گرو ارجن صاحب جی ساتھ سنگھ ترن تارن صاحب سنگے ہوئے سن
سنگ
سنگ سنگتا ہی سنگت گرو ارجن صاحب کا درشن کر دیا
جہاں
کارن کر کے ہوں ساتھ نہیں ادھر کیونکہ چار سفید کٹھا ہوں آ رہا گرو ارجن صاحب کی شہیدی کے نیڑے ادھر جہانگیر کے گھر میں ایسا پانا ورتیا کسی کارن کر کے جہانگیر بھی اپنے پتر خسرو نال بگڑ گئے
شہزادے
خسرے کا رس دھر کے گسا کر کے
سب
ہوں بے سنکار دے دتا بھی تم نہیں رہ سکتا میری سلطنت
ملے
یہ حکم نامے کر دیتے بھی یہ کوئی ملے نہ بلتے نہ یہ کوئی کول نہ ٹھہراوے
جی نوکر
مہان جہے نوکر سی لگ تھوڑے بہت جہے بھی کوئی کرمچاری سرکاری سن
انہوں
کوئی سنوار نہ دے میرا پتر جان کے یہ ساتھی کیرتا کی اگ ایسی پی رہی ہے کیونکہ اکبر چاہتا سی بھی میں اپنے پوترے نو گدی دیا وہ اپنے پتر نو گدی دن یہ من ادو نہیں رس گئے سی بول بھی میرے پیو نے مینو گدی دن واسطے نہیں میرے پتر نو گدی دن یہ انہوں نے ایرتا کے پتر نال چل رہی گدی پیاری کی پتر ہی سی آ دیا وہ سی چنگے سوا کا جڑا پتر وہ سی کیوں ساس یہ حکم کر دتا اس نے
گرام نگر پرویش نہ ہوئے
کسی گرام نگر نگر وڈے ہوں گرام چھوٹے ہوں یہ انہوں نے کسی پرویش نہ
ہوئے
وہ دیش سے آ کے جانا کرے گرنتھ جی
کو نکاس
یہ لکھ کے کہہ کے نکاس دے دتا دیش نکالا
دلی پوری آواس
وہ اپنا گھر آواس گھر دلی چھڑ کے تر گیا تھوڑے جی بندے نہ لے کے جان بچا کے تر گیا ہولی ہولی الگ کا ہوا باغ رستہ پہنچیا
ماجے جی پرویش جائے
ماجے جی پرویش کر گیا
پچھم چتباش جائے
پچھم چت باش جائے وہ پچھم والے پاس کسی نواب کے کول آ کے میں شرارت ہو جاؤں گا
گرو ترن تارن پور ڈیرا
پر کسی تو سنیا بھی گرو صاحب کا ترن تارن صاحب دن کی ڈیرا ہے گرو ارجن صاحب
کا
کنیاں دنوں تو گرو صاحب امرتسر صاحب اتنے آئے ہوئے ہیں
جب شہزادہ چلے آئے
جب شہزادہ اتنے چل گیا
جہاں گرو کہہ سنا
اتنے گرو ہے کسی نے کہہ کے سنا دیتا
درشن کر
درشن پر اچھی پرکار مل کے
ایک دو دن رہ گم پاتے
ایک دو دن رہ کے پھر اگے جانا کرو
شہزادے
شہزادے نے ہردے بھی چار لے
اتر پڑو دلو نرکارا
یہ نرنا کر کے اتر پیا اتنے
سنا کر کے وشرام
وہ رات وشرام کر کے اپنے ڈیری
پرارتھنا ستگر نام
سویر ویڑے ستگرا کا نام سمر کے یاد سو کر کے
دندے ہاتھ
دونوں ہاتھ جوڑ کے ملیا ہی ستگر
مت
ٹیکیا نمسکار کیتے مہاراج نے پوچھا بھائی سنا کیویں ہے میرا کی حال ہے جس پانت جس پانت نے سارا کہہ سنایا مہاراج میرے سے بنا گل تو میرا پتا غصے ہو چکا ہے پاتشاہ
دے سنکارا کہہ کر دینا
مینو کہہ کے دے سنکارا دے دتا
پچھم دس کو
ਮੈਂ ਹੁਣ ਪੰਚਮ ਦੇਸ਼ ਵਾਲੇ ਪਾਸੇ ਨੂੰ ਜਾ ਰਿਹਾ ਮਹਾਰਾਜ, ਉੱਥੇ ਹੋਰ ਬਤੀਤ ਕਰੂੰਗਾ। ਇਹਦੇ ਜ਼ੁਲਮ ਤੋਂ ਡਰਦਾ ਮੈਨੂੰ ਮਰਵਾ ਦੇਊਗਾ ਮੇਰਾ ਪਿਤਾ। ਬਹੁਤ ਅਧੀਨ ਇਹ ਉਹ ਸਾਥੀ ਅਧੀਨਗੀ ਦੇ ਨਾਲ ਬੇਨਤੀਆਂ ਨਿਵਰਤ ਹੋ ਕਰਕੇ ਕਰਦਾ। ਆਪਣਾ ਦਰਦ ਨੇ ਆਪਣਾ ਦੁੱਖ ਖੋਲਿਆ।
ਖਰਚ ਕੇ ਉੱਪਰ ਬਾਦ ਨਾ ਪੈਸਾ,
ਮਹਾਰਾਜ ਖਰਚ ਸਾਰਾ ਹੋ ਗਿਆ, ਪੈਸਾ ਕੋਲ ਨਹੀਂ ਹੈ। ਮੈਂ ਤਾਂ ਮਾਰਾ ਕੰਗਾਲ ਹੋ ਗਿਆ, ਐਸੀ ਮੇਰੀ ਹਾਲਤ ਹੋ ਗਈ।
ਖਰਚ ਚਲਾਵਾ
ਮੈਂ ਸਹਿਜੇ ਸਹਿਜੇ ਖਰਚ ਚਲਾ ਰਿਹਾ, ਜਿਹੜੇ ਨਾਲ ਬੰਦੇ ਮੈਂ ਮਾਰਾ ਵੇਚ ਵੇਚ ਕੇ ਗਹਿਣੇ ਇਹਨਾਂ ਬੰਦਿਆਂ ਨੂੰ ਤਾਂ ਖਰਚਾ ਪੂਰਾ ਕਰਦਾ।
ਆਪਣੇ ਪਾਤਸ਼ਾਹ ਮੈਂ ਜਾਵਾਂ,
ਹੋਰ ਕਿਸੇ ਪਾਤਸ਼ਾਹ ਕੋਲ ਜਾਵਾਂਗਾ।
ਮਾਪਕ ਗੁਜ਼ਰੇ ਤਾਂ ਤਨਖਾਹ
ਗੁਜ਼ਾਰੇ ਮਾਪਕ ਮੈਂ ਉੱਥੋਂ ਲਾ ਕੇ ਮੈਂ ਉੱਥੇ ਬੁਲਾ ਲਊਂਗਾ ਜਾ ਕੇ। ਇਤਿਹਾਸ ਦੀ ਜੋ ਬੇਨਤੀ ਕੀਤੀ ਗੁਰੂ ਅਰਜਨ ਸਾਹਿਬ ਨੇ ਕਿਰਪਾ ਕੀਤੀ, ਮਹਾਰਾਜ ਨੇ ਕੁਝ ਦਿਨ ਉੱਥੇ ਰੱਖਿਆ। ਮਹਾਰਾਜ ਸਾਹਿਬ ਜੀ ਨੇ ਉਹਨੂੰ ਸਾਥੀ ਅਨਵਸਤ ਜਿੰਨੇ ਬੜੇ ਨੂੰ ਗਰੀਬ ਜਾਣ ਕੇ ਦਿੱਤੇ। ਜਦੋਂ ਜਾਣ ਵਾਸਤੇ ਉਹਦਾ ਵੱਧ ਹੋਇਆ, 5000 ਰੁਪਇਆ ਉਹਨੂੰ ਯਤੀਮ ਜਾਣ ਕੇ ਖਰਚਾ ਦੇ ਦਿੱਤਾ।
ਜੇਕਰ
ਨਵੋਂ ਕਰਕੇ ਸਹਿਜਾਦਾ ਨਮਸਕਾਰ ਕਰਕੇ ਤੁਰ ਗਿਆ। ਪੰਚੋ ਦੇਸ਼ ਨੂੰ ਸਾਥ ਜੀ ਅਨੰਤ ਹਾਰ ਕੇ ਤੁਰ ਗਿਆ। ਜਿਸ ਦਿਨ ਤੋਂ ਉੱਥੋਂ ਇਹਨੇ ਪਿਆਦਾ ਕੀਤਾ ਜਾਣਾ ਕੀਤਾ,
ਹਰ ਚੰਦੂ ਕੋ ਇੱਕ
ਅਸੀਂ ਚੰਦੂ ਦਾ ਬੰਦਾ ਉੱਥੇ ਇੱਕ ਬੈਠਾ ਸੀ ਉਸ ਵੇਲੇ
ਵਾਰਤਾ ਸੁਣ ਕਰ ਗਏ।
ਉਹ ਸੁਣ ਕਰਕੇ ਚੰਦੂ ਕੋਲ ਚਲਿਆ ਗਿਆ ਸਾਰੀ ਗੱਲ। ਉਹਨੇ ਜਾ ਕੇ ਚੰਦੂ ਕੋਲ ਚੁਗਲੀ ਕੀਤੀ
ਸਤਰਤਾ ਗੁਰ ਕੇ ਸਾਥ,
ਗੁਰੂ ਸਾਹਿਬ ਦੇ ਨਾਲ ਸਤਰਤਾ ਦੁਸ਼ਮਣੀ ਕਰਕੇ
ਨਿਰਭਰ ਪ੍ਰਿਓ ਭਗਤ ਬਹਾਤ।
ਉਸ ਵੇਲੇ ਹੱਥ ਮਾਰਦਾ ਜਲ ਵਰ ਕੇ ਕੋਲੇ ਹੋ ਗਿਆ, ਨਾਲੇ ਖੁਸ਼ ਵੀ ਹੋਇਆ ਵੀ ਹੁਣ ਗੱਲ ਠੀਕ ਹੋ ਗਈ।
ਤੂੰ ਸਾਡੇ ਵੀ ਸਦਰ ਸੋ ਪਾਇਓ,
ਹੁਣ ਮੈਂ ਜਾ ਕੇ ਬਾਦਸ਼ਾਹ ਨੂੰ ਕਹੂੰਗਾ ਵੀ ਆਹ ਦੁਸ਼ਮਣ ਚ ਵੱਡਾ ਦੋਸ਼ ਹੈ, ਬਾਦਸ਼ਾਹ ਗੁੱਸੇ ਹੋਊਗਾ ਮੇਰੀ ਮਰਜ਼ੀ ਹੋ ਗਈ।
ਮੈਂ ਕਰ ਰਹੇ ਹੋ ਪਾਓ ਪਨੇਰਾ,
ਮੈਂ ਬਥੇਰੇ ਪਾਓ ਕਰਦਾ ਰਿਹਾ,
ਵਿਗਾੜ ਸਕੇ ਗੁਰੂ ਕੇ ਰਾਮ।
ਹੁਣ ਤੱਕ ਮੈਂ ਗੁਰੂ ਦਾ ਕੁਝ ਨਹੀਂ ਵਿਗਾੜ ਸਕਿਆ।
ਫਕੀਰ ਮੈਂ ਸ਼ਾਹ ਦੀਵਾਨ,
ਫਕੀਰ ਮੈਂ ਬਾਦਸ਼ਾਹ ਦਾ ਦੀਵਾਨ ਹਾਂ।
ਮਤਲਬ ਸਮਝ ਰਹੇ ਹੋ ਮਹਾਨ,
ਮੈਂ ਚਾਹੇ ਛੋਟਾ ਚਾਹੇ ਮਹਾਨ ਵੱਡਾ ਹਾਂ, ਹੁਣ ਤੱਕ ਤਾਂ ਇਹ ਨਹੀਂ ਪਤਾ ਬਰਾਬਰ ਮੇਰੇ ਤੋਂ ਵੱਡੇ ਨੇ ਜਾਂ ਛੋਟੇ ਨੇ।
ਸਤਰ ਸਮਝਾ ਜ਼ਿਆਦਾ ਸੋਏ,
ਪਰ ਸ਼ਤਰੂ ਦੇ ਸਮੇਤ ਐਸਾ ਜ਼ਿਆਦਾ ਜਿਹੜਾ ਇਹ ਕਦੇ ਵੀ ਬਾਦਸ਼ਾਹ ਬਰਦਾਸ਼ਤ ਨਹੀਂ ਕਰੋ।
ਜੇ ਤੁਹਾਨੂੰ ਸਦਾ ਜਮੇ
ਉਹਨੇ ਇਹ ਧਰਮ ਦਿੱਤਾ ਜਿਵੇਂ ਉਹਦਾ ਡਿੱਕਰ ਹੁੰਦਾ,
ਰੱਖਿਓ ਖਾਸਨਾ ਮਾਨਾ,
ਡਰ ਨੀ ਮੰਨਿਆ ਹੈ ਕੋਲ ਰੱਖਿਆ ਦੁਸ਼ਮਣ
ਨੂੰ।
ਬਾਦਸ਼ਾਹ ਜਦੋਂ ਕੰਨਾਂ ਨਾਲ ਸੁਣੂਗਾ ਬੜਾ ਗੁੱਸੇ ਹੋਊ।
ਰਾਤ ਮੌਤ ਪਰ ਜਾਮ ਪਰ ਜਾਮਾ ਪਾਏ,
ਇਹ ਪ੍ਰਾਤ ਹੁੰਦੀਆਂ ਹੀ ਗੱਲ ਦੇ ਜਾਮਾ ਪਾ ਕੇ
ਹਰ ਕੋ ਪਾਏ।
ਇਹ ਬੜਾ ਖੁਸ਼ ਹੋ ਕੇ ਬਾਦਸ਼ਾਹ ਦੀ ਹਜ਼ੂਰੀ ਵਿੱਚ ਗਿਆ। ਚੰਦੋ
ਦਮੀ ਬਾਦਸ਼ਾਹ ਤੋਂ ਕੀਨ,
ਦਸਲੀ ਮਾਤ ਜਾ ਕੇ ਤੁਸੀਂ ਸਾਧ ਨੂੰ ਨਮਸਕਾਰ ਕੀਤੀ, ਉਸ ਨੂੰ ਸੌ ਕੀਨ ਜਾ ਕੇ ਬਾਦਸ਼ਾਹ ਨੂੰ ਝੁੱਕ ਕੇ ਸਲਾਮ ਕੀਤੀ।
ਚੁਗਲੀ ਉਗਲ ਕੋ ਮਤਹੀਨ,
ਚੁਗਲੀ ਉਗਲੀ ਹੈ ਉਸ ਵੇਲੇ ਇਹ ਐਸੀ ਮਤ ਦੀ ਹਾਨੀ ਹੋਈ ਹੈ।
ਬਾਦਸ਼ਾਹ ਉੱਪਰ ਬਹੁਤ ਸੁਣਾਵੇ,
ਹੱਥ ਜੋੜ ਕਰਕੇ ਕਹਿ ਰਿਹਾ
ਗੁਰੂ ਅਰਜਨ ਗੁਰੂ ਕਹਾਵੇ।
ਇਹ ਬਾਦਸ਼ਾਹ ਜਿਹੜਾ ਅਰਜਨ ਦੇਵ ਗੁਰੂ ਕਹਾਰੇ ਹੈ ਪੰਜਵਾਂ, ਚਾਰ ਪਾਸੇ ਤੋਂ ਪੂਰਬ ਪੱਛਮ ਉੱਤਰ ਦੱਖਣ ਤੋਂ ਬੜਾ ਹੀ ਧਨ ਆਉਂਦਾ ਉਹਨਾਂ ਦੇ ਕੋਲ।
ਪ੍ਰਾਰਥਨਾ ਕਹਿੰਦੇ ਪਾਵੇ,
ਉਹ ਤੁਹਾਡੇ ਕੋਲ ਤਾਂ ਡਰਦਾ ਹੀ ਨਹੀਂ ਹੈ ਕਿਸੇ ਪ੍ਰਕਾਰ ਦੇ।
ਪੂਜਾ ਸਭ ਤੋਂ ਦੇਖਾ,
ਆਪਣੀ ਪੂਜਾ ਦੇ ਤੁਹਾਨੂੰ ਦੇਖ ਕੇ
ਅਹੰਕਾਰ ਵਿਸ਼ੇਖ,
ਉਹਦੇ ਮਨ ਚ ਅਹੰਕਾਰ ਹੀ ਬਹੁਤ ਵੱਧ ਗਿਆ ਹੈ।
ਜਾਦਾ ਤੂੰ ਤੁਸੀਂ ਨਕਾਰਿਓ,
ਚਾਹੇ ਜਾਦਾ ਜਿਹੜਾ ਤੁਸੀਂ ਕੱਢਿਆ ਹੈ
ਕਿਸਕੋ ਆਦਰ ਧਾਰਿਓ,
ਜੇ ਕਿਸੇ ਨੇ ਵੀ ਆਦਰ ਨਹੀਂ ਧਾਰਿਆ, ਤੁਹਾਡਾ ਭੈ ਮੰਨਿਆ ਸਾਰੇ ਲੋਕਾਂ ਨੇ।
ਤੁਸੀਂ ਵਡਾ ਕੇ ਤੂੰ ਸਮਝਾਉਣਾ,
ਤੇ ਇਹ ਨਹੀਂ ਪਤਾ ਵੀ ਤੁਹਾਡੇ ਤੋਂ ਵੱਡਾ ਜਾਣ ਕੇ ਜਾਂ ਤੁਹਾਡੇ ਬਰਾਬਰ ਜਾਣ ਕੇ ਤੁਹਾਡੇ ਬੇਟੇ ਨੇ।
ਪਹੁੰਚੋ ਗੁਰੂ ਅਰਜਨ ਕੇਤਾ,
ਉਹ ਗੁਰੂ ਅਰਜਨ ਦੇ ਕੋਲ ਪਹੁੰਚਿਆ ਹੈ, ਉੱਥੇ ਟਿਕਾਣਾ ਕੀਤਾ।
ਸਾਧਰ ਸਿੰਘ ਕੋ ਪਾਸ ਉਤਾਰਾ,
ਸਹਿਤ ਆਦਰ ਦੇ ਤੁਹਾਡੇ ਬੇਟੇ ਨੂੰ ਉੱਥੇ ਉਤਾਰਾ ਦਿੱਤਾ ਤਰਨ ਤਾਰਨ ਦੇ ਮੁਕਾਮ।
ਹਮ ਰਾਖਿਆ ਤੂੰ ਤੀਰ ਵਿਚਾਰਾ,
ਇਹ ਸਾਥੀ ਨੂੰ ਸਾਰਾ ਝੂਠ ਕੁਫਰ ਬੋਲ ਰਿਹਾ, ਕਿਉਂਕਿ ਜੇ ਕਿਸੇ ਦੀ ਨਿੰਦਿਆ ਕਰਨੀ ਹੋਵੇ ਨਾ, ਝੂਠ ਤੋਂ ਬਿਨਾਂ ਤਾਂ ਨਿੰਦਿਆ ਹੋ ਹੀ ਨਹੀਂ ਸਕਦੀ। ਜੇ ਕਿਸੇ ਦੀ ਉਸਤਤ ਕਰਨੀ ਹੋਵੇ, ਝੂਠ ਤਾਂ ਵੀ ਬੋਲਣਾ ਪੈਂਦਾ ਸਾਥੀ, ਉਨੀ ਉਸਤਤ ਦੇ ਸ਼ਬਦ ਹੁੰਦੇ ਨਹੀਂ ਜਿਹੜੇ ਕਹਿ ਦਿੰਦੇ ਹਾਂ। ਇਹ ਦੋਨਾਂ ਗੱਲਾਂ ਤੇ ਝੂਠ ਬੋਲਣਾ ਪੈਂਦਾ। ਜਿਹਨੇ ਝੂਠ ਨਾ ਬੋਲਣਾ ਹੋਵੇ, ਉਸਤਤ ਦਿੰਦਾ ਦੋ ਤਿਆਗ ਹੈ, ਉਹਨੂੰ ਵੀ ਤਿਆਗ ਚ ਆਉਣਾ ਹੀ ਪਊਗਾ ਸਾਥੀ। ਹੁਣ ਨਿੰਦਿਆ ਕਰੇ ਝੂਠ ਬੋਲਣ ਦਾ ਹੱਕ ਹੀ ਬਣਦਾ। ਇਹ ਤੋਹਤਾ ਲਾ ਰਿਹਾ ਹੈ ਜਿਹੜਾ ਸ੍ਰੀ ਚੰਦ ਜੀ ਕਹਿੰਦੇ ਸੀ
ਮਗਰੋਂ ਕਾ ਕਰੇ ਪਾਤਸ਼ਾਹ
ਤੇ ਬਾਦਸ਼ਾਹ ਮੇਰਾ ਕੀ ਕਰ ਸਕਦਾ ਗਿਆ ਕਹਿੰਦਾ ਅਰਜਨ ਦੇਵ
ਲਿਖਿਤ ਜੇ ਹੁਕਮ ਕਰਾ
ਮੈਂ ਕਿਹੜਾ ਉਹਦੀ ਰਹੀ ਜਾ ਕੇ ਮੇਰੇ ਤੇ ਜਿਹੜਾ ਹੁਕਮ ਕਰੂ ਬਾਦਸ਼ਾਹ ਇਹ ਬਾਕੀ ਪੜਦੇ ਬਚਨ ਬੋਲਿਆ ਮਹਾਰਾਜ ਕਈ ਦਿਨ ਆਪਣੇ ਕੋਲ ਰੱਖਿਆ ਤੁਹਾਡੇ ਪੁੱਤਰ ਨੂੰ ਪਰ ਉਹ ਹੀ ਨਹੀਂ ਰਿਹਾ ਮਹਾਰਾਜ ਉੱਥੋਂ ਲੜਨਾ ਤੁਹਾਡਾ ਪੁੱਤਰ ਹੀ ਉੱਥੋਂ ਲੜ ਗਿਆ ਤੇ ਜਾਣ ਲੱਗਿਆ ਮੈਨੂੰ ਬਹੁਤ ਧੰਨ ਦਿੱਤਾ ਹੈ ਹਰ ਪ੍ਰਕਾਰ ਕਰਕੇ ਖੁਸ਼ ਕੀਤਾ ਉਸ ਨੂੰ ਉਹ ਤੁਹਾਡਾ ਡਰ ਪਾ ਕੇ ਡਰ ਗਿਆ ਪਰ ਗੁਰੂ ਅਰਜਨ ਨੇ ਤਾਂ ਕੋਈ ਡਰ ਨਹੀਂ ਨਾ ਧਾਰ ਤੁਹਾਡੇ ਲੜਕੇ ਨੇ ਡਰ
ਧਾਰਿਆ
ਉਹਨਾਂ ਵਿੱਚ ਵੱਡਾ ਹੰਕਾਰ ਹੈ ਤੇ ਹੋਰ ਤਾਂ ਕਿਸੇ ਨੂੰ ਆਪਣੇ ਤਲੇ ਨਹੀਂ ਨਾ ਲੈ ਕੇ ਆਉਂਦਾ ਮੈਂ ਤੁਹਾਨੂੰ ਦੇਵੀ ਮਹਾਰਾਜ ਕਈ ਵਾਰ ਕਹਿ ਚੁੱਕਿਆ ਪਰ ਤੁਸੀਂ ਅਸਰ ਨਹੀਂ ਕਰਦੇ ਗੱਲ ਹੁਣ ਵੱਧਦੀ ਜਾਂਦੀ ਹੈ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਚੋਰ ਡਾਕੂ ਕੋਲ ਰੱਖਦੇ ਨੇ ਉਹ ਚੋਰੀਆਂ ਕਰਾਉਂਦੇ ਆ ਘਰ ਜੁੜਦੇ ਆ ਲੋਕਾਂ ਤੋਂ ਆਪ ਸਾਰੇ ਦੇ ਗੁਰੂ ਆ ਰਹੇ ਹਨ ਸਾਰਿਆਂ ਤੋਂ ਵੱਡੇ ਸੱਜੇ ਪਾਤਸ਼ਾਹ ਕਹਿੰਦੇ ਨੇ ਸਿੱਖ ਉਹਨਾਂ ਦੇ ਜਿਹੜੇ ਹਨ ਤੇ ਉਹ ਕਿਸੇ ਨੂੰ ਨਿੱਜ ਕਾਤਲ ਆਪਣੇ ਤੋਂ ਜਾਣਦੇ ਨੀ ਕਿਸੇ ਨੂੰ ਜਿਸ ਤਰ੍ਹਾਂ ਮਨ ਚ ਆਉਂਦੀ ਹੈ ਉਸ ਤਰ੍ਹਾਂ ਦੇ ਕਰਦੇ ਹਨ
ਖਬਰ ਸਜਾਏ ਨਹੀਂ
ਜੇ ਉਹ ਤੁਸੀਂ ਸਜ਼ਾ ਨਹੀਂ ਦੇਣੀ ਹੋਰ ਕੋਈ ਤੁਸੀਂ ਕੋਲ ਤਾਂ ਬੁਲਾ ਲਓ ਬਾਦਸ਼ਾਹ ਚੁੱਪੀ ਕਰਕੇ ਨਾ ਸੁਣੀ ਜਾ ਰਿਹਾ ਬੋਲਿਆ ਵੀ ਹੈ ਕਹਿੰਦਾ ਜੇ ਤੁਸੀਂ ਹੋਰ ਕੁਛ ਕਰਨਾ ਚਲੋ ਕਰਾਮਾਤ ਹੀ ਦੇਖ ਲਓ ਜੇ ਕਰਾਮਾਤ ਹੋਊਗੀ ਤਾਂ ਸਮਝ ਲਓ ਵੀ ਗੁਰੂ ਹੈ ਕਰਾਮਾਤ ਦੇਖੋ ਬੁਲਾ ਕੇ ਅਸੀਂ
ਕਰਾਮਾਤ ਦੇਖਣਾ ਚਾਹੋ
ਜੇ ਕਰਾਮਾਤ ਦੇਖ ਲਓ ਬੁਲਾ ਕੇ
ਹੰਕਾਰੋ ਆਪਣੇ ਪਾਵੋ
ਜੇ ਉਹ ਕਰਾਮਾਤ ਨਾ ਦਿਖਾ ਤਾਂ ਸਮਝ ਲਓ ਵੀ ਹੰਕਾਰ ਹੈ ਉਹਦੇ ਮਨ ਵਿੱਚ ਜੇ ਇਸ ਕਿਰਤ ਨੂੰ ਤੁਸੀਂ ਮਨ ਵਿੱਚ ਜਾਣ ਲਓ ਜੇ ਇਸ ਕਿਰਤ ਨੂੰ ਜੇ ਤਾਰਨਾ ਨਹੀਂ ਦਿਓਗੇ ਸਜ਼ਾ ਇਹ ਤਾਂ ਫਿਰ ਖੋਟੇ ਕਾਜ ਹੋਣਗੇ ਆਪਣੇ ਦੇਸ਼ ਵਿੱਚ ਪੰਜਾਬ ਦੀ ਖਾਸ ਕਰਕੇ ਇਹ ਤਾਂ ਕਤਕਰਾਜ ਲਾ ਕੇ ਉਹ ਤਾਂ ਫਿਰ ਰਾਜ ਉਹਨਾਂ ਦਾ ਆਉਂਦੀ ਚੋਣਾਂ ਲਈ ਤੁਸੀਂ ਬਾਦਸ਼ਾਹ ਤੁਸੀਂ ਜੇ ਤੁਸੀਂ ਸ਼ਿਮਾ ਜਾਣ ਕੇ ਉਹਨੂੰ ਵੀ ਇਹ ਪੀਰ ਹਨ ਗੁਰੂ ਹਨ ਸ਼ਿਮਾ ਕਰ ਦਿਓਗੇ ਉਹਦੇ ਧੀਰ ਧਾਰ ਕੇ ਹੰਕਾਰ ਕਰਨਗੇ ਇਹ ਭੈ ਨਾ ਕਰੋ ਗੁਰੂ ਨਾਨਕ ਵਰਗੇ ਨਹੀਂ ਹੈਗੇ ਇੱਥੇ ਤੂੰ ਇਹ ਨਾ ਚਿੰਤਾ ਕਰ ਵੀ ਤੂੰ ਭੈ ਨਹੀਂ ਕਰਨਾ ਉਹਦਾ ਕਪਤੀ ਮੰਨਦੇ ਕਿ ਈਰਖਾ ਕਰਦੇ ਹੈ ਤੇ ਸੁਲਹੀ ਪਠਾਇਓ ਉਹ ਪਹੁੰਚ ਨਾ ਸਕਿਆ ਜਦੋਂ ਉਹ ਸੁਲਹੀ ਦੇ ਮਰਨ ਤੋਂ ਸੁਲਭੀ ਦੇ ਮਰਨ ਤੋਂ ਬੜਾ ਹੰਕਾਰ ਹੋਇਆ ਤੁਹਾਡਾ ਡਰ ਨਾ ਹੋਇਆ ਰਾਜ ਨੇ ਬਹੁਤ ਵਿਗਾੜ ਹੋ ਜਾਊਗਾ ਰਾਜ ਵਿੱਚ
ਪਾਪੀ
ਕਿਸੇ ਆਦ ਭਾਈ ਸਾਹਿਬ ਕਹਿੰਦੇ ਇਹੋ ਜਿਹੇ ਪਾਪੀ ਨੇ ਬਚਨ ਕਹੇ ਜਿਹੜਾ ਇੱਕ ਵੀ ਗੁਰੂ ਸਾਹਿਬ ਤੇ ਢੁਕਦਾ ਨਹੀਂ ਇੰਨਾ ਝੂਠ ਬੋਲ ਕੇ ਤੂੰ ਤਾਂ ਲਾਈਆਂ ਜੇ ਉਹ ਜਿਹੜੇ ਸਾਹ ਸੰਜੀਵ ਸਾਜ ਤੁਰਕ ਪਤ ਨੇ ਚਿੱਤ ਲਿਓ ਇਹ ਯਕੀਨ ਕਰ ਲਿਆ ਵੀ ਠੀਕ ਹੈ ਨਿਤ ਪ੍ਰਤ ਉਹਨਾਂ ਦੀ ਕੁਟਿਆਈ ਮਨ ਵਿੱਚ ਹੈ ਤੇ ਹੁਣ ਤੱਕ ਜਨਾਈ ਨਹੀਂ ਸੀ
ਦੀਵਾਨ ਪਾਪੀ ਸੰਗਤ
ਆਪਣੇ ਪਾਪੀ ਦੀਵਾਨ ਚੰਦੂ ਨੂੰ ਕਿਹਾ ਲਿਖਦੇ ਮੇਰੇ ਵੱਲੋਂ ਪ੍ਰਵਾਨਾ ਜਿੰਨਾ ਨੂੰ ਯੋਗ ਸਮਝਦਾ
ਜਿਸ ਕਿਤੇ ਨੀ ਲਿਖੋ ਪ੍ਰਵਾਨਾ
ਜਿੰਨਾ ਨੂੰ ਦੇ ਸਕਣਗੇ ਡੰਨ ਲਾ ਦਿਓ ਉਹਨਾਂ ਨੂੰ
ਆਪ ਚੱਲ ਕੇ
ਆਪ ਚੱਲ ਕੇ ਇਸੇ ਸਥਾਨ ਤੇ ਆਉਣ
ਸਚਮ ਨੇ ਮਤ ਵਿੱਚ ਲਾਈ
ਦੁਸ਼ਟ ਸਚਮਨ ਮੰਤਰੀਆਂ ਨੇ ਮਤ ਵਿੱਚ ਲਾ ਦਿੱਤੇ ਯੋਗ ਅਯੋਗ ਕੁਛ ਨਹੀਂ ਜਾਣੀ ਮਿਸਰ ਗਈ ਜਿਹਨਾਂ ਦੀ ਪੀਰ ਸੰਘ ਉਤਰ ਕਰਦਾ ਸੀ ਉਹਨਾਂ ਨੂੰ ਡੰਨ ਦੇਣਾ ਚਾਹੁੰਦਾ ਮੂਲ ਕੋਲ ਬੁਲਾ ਕੇ
ਦੰਦੋ ਲਾਖ ਵਿੱਚ ਨਹੀਂ ਆਏ
2 ਲੱਖ ਡੰਨ ਲਾ ਦਿੱਤਾ ਮਹਾਰਾਜ ਤੇ
ਤੁਮਨੇ ਕਿਸ ਬਾਤ ਵਜਾਏ
ਤੇ ਤੁਮਨੇ ਕਿਸ ਬਾਤ ਵੀ ਜਾਏ ਤੁਸੀਂ ਜਿਹੜੀ ਇਸ ਕਿਸਮ ਦੀ ਬਾਤ ਨੇ ਕੀਤੀ ਹੈ ਅਯੋਗ ਬਾਤ ਕੀਤੀ ਹੈ ਅਸੀਂ ਸਹਿਜਾਦਾ ਕੱਢਿਆ ਤੁਸੀਂ ਕੋਲ ਰੱਖਿਆ ਰਿਬ ਸਮਾਨ ਉਹ ਤਾਂ ਦੁਸ਼ਮਣ ਸੀ ਮੇਰਾ ਤੁਸੀਂ ਨਹੀਂ ਧਾਰਿਆ ਭੈ ਮੇਰਾ ਤੇ ਮੈਂ ਤਾਂ ਕਿਤੇ ਵੀ ਉਹ ਰਹਿਣ ਨਹੀਂ ਦਿੱਤਾ ਹੈ ਟਿਕਣ ਦਿਓ ਨਾ ਨਿਰਚ ਨਾ ਸੋ ਕਾਹੂ ਕਿਸੇ ਨੇ ਟਿਕਣ ਨਹੀਂ ਦਿੱਤਾ ਤੁਸੀਂ ਧਰ ਨਹੀਂ ਦਿੱਤਾ ਕੋਲ ਨਹੀਂ ਰੱਖਿਆ
ਆਇਸ ਜਹਾਂਗੀਰ ਲੈ ਕੇ
ਇਹ ਆਇਸ ਜਹਾਂਗੀਰ ਲੈ ਕਰਕੇ
ਲਿਖੋ ਬਿਦ ਕਹਿ ਕੇ
ਉਹ ਬਿਦ ਕਹਿ ਕੇ ਕਈ ਪ੍ਰਕਾਰ ਦੇ ਕੋਲੋਂ ਵੀ ਅੱਖਰ ਲਾ ਕੇ ਲਿਖ ਦਿੱਤੇ
ਨੌ ਪੈਸ ਤੋਂ 10 ਗੁਣ ਲਿਖੋ
ਬਾਦਸ਼ਾਹ ਦੇ ਪੈਸੇ ਤੋਂ 10 ਗੁਣਾ ਮਸਾਲਾ ਹੋਰ ਕੋਲੋਂ ਲਾ ਦਿੱਤਾ
ਹੁਕਮ ਬਣ ਦਿੱਤਾ
ਕਠੋਰ ਹੁਕਮ ਲਿਖ ਦਿੱਤੇ ਬਾਦਸ਼ਾਹ ਵੱਲੋਂ
ਕੋਲ ਨਿਯੁਕਤ ਹੰਕਾਰ
ਐਜੀ ਨੂੰ ਕੋਲ ਲਾ ਕੇ ਭੇਜ ਦਿੱਤਾ
ਬਚਾਓ ਕੋਲ
ਉਹਨਾਂ ਦੇ ਵਾਸਤੇ ਨੇ ਕ੍ਰੋਧ ਧਾਰਿਆ
ਪ੍ਰਵਾਨਾ ਗੌਰਵ ਪੂਰਨ
ਪ੍ਰਵਾਨਾ ਲੈ ਕੇ ਜਾਓ ਜਲਦੀ ਉਹਨਾਂ ਕੋਲ ਵੀ ਜ਼ਿਆਦਾ 2 ਲੱਖ ਪੈਸਾ ਦੇ ਦੇਣ
ਹੁਕਮ ਪ੍ਰਕਾਸ਼
ਤੇ ਅੰਮ੍ਰਿਤਸਰ ਜਾ ਕੇ ਹੁਕਮ ਸੁਣਾ ਦਿਓ ਗੁਰੂ ਅਰਜਨ ਸਾਹਿਬ ਦੇ ਕੋਲੋਂ ਲੈ ਲਵੋ ਉਹਨਾਂ ਨੂੰ ਕਹਿੰਦੇ ਮਿੱਠੇ ਬੱਚੇ ਨਹੀਂ ਕਿਤੇ ਬੋਲਣ ਲੱਗ ਜਾਓ ਗੁਰੂ ਸਮਝ ਕੇ ਕੌੜਾ ਬੋਲਣਾ ਹੈ ਨਹੀਂ ਤਾਂ ਇੱਥੋਂ ਲਿਆਓ ਫੜ ਕੇ ਉਹਨਾਂ ਨੂੰ
ਅੰਮ੍ਰਿਤ
ਹੋਰ ਕਿਸੇ ਨੂੰ ਕੁਝ ਨਹੀਂ ਕਹਿਣਾ
ਪਹੁੰਚੀ
ਜਲਦੀ ਜਾਓ ਤੇ ਜਲਦੀ ਮੁੜ ਕੇ ਆਓ
ਪ੍ਰਵਾਨਾ
ਲੈ ਕੇ ਅੱਗੇ ਚੱਲਿਆ ਪਿੱਛੇ ਬੜਾ ਖੁਸ਼ ਹੋਇਆ ਚੰਦੂ
ਪਿੱਛੇ ਸਮਤ ਕਰ ਦੋ ਪਾਓ
ਬਹੁਤ ਸਮਤ ਸਾਲ ਲੈ ਕੇ ਮੈਨੂੰ ਯਤਨ ਕਰਦੇ ਨੂੰ ਮੇਰਾ ਦਾਤ ਹੋਣ ਲੱਗਿਆ ਹੁਣ ਮੈਂ ਬੈਰ ਦੇਊਂਗਾ ਦੁੱਖ ਦਿਓ ਮਨ ਭਾਉਂਦੇ
ਸੰਕਟ ਮੰਗਿਆ
ਮੇਰੀ ਪੁੱਤਰੀ ਨੂੰ ਬੜੇ ਸੰਕਟ ਦਿੱਤੇ ਛੱਡ ਦਿੱਤੀ ਨਾ ਇਹਨਾਂ ਨੇ ਭੈ ਕੀਤਾ ਮੇਰਾ ਤਾਂ ਸਦਾਈ ਲਈ ਮੈਂ ਬਥੇਰੀਆਂ ਬੇਨਤੀਆਂ ਵੀ ਕੀਤੀਆਂ ਤੇ ਲਾਗੀ ਅਵਲੋ ਆਲ ਹੁਣ ਤੱਕ ਦਿੱਤੀ ਹੈ ਬਾਹਰ ਹੀ ਲੱਗੀ ਇਹਨਾਂ ਨੂੰ
ਸ਼ੀਤਲ ਛਾਤੀ
ਠੰਡੀ ਛਾਤੀ ਕਰਕੇ ਬੈਠੇ ਅਰਜਨ ਦੇਵ ਮੈਂ ਬੜੇ ਯਤਨ ਕੀਤੇ ਉਹਨਾਂ ਦੇ ਸੰਕਟ ਨੇੜੇ ਵੀ ਨਹੀਂ ਗਿਆ ਮੈਂ ਬੜੇ ਦੁੱਖ ਦਿੱਤੇ ਖਤਰੀਆਂ ਚ ਮੇਰੀ ਤਾਂ ਲਾਜ ਲਾਹ ਦਿੱਤੀ ਇਹਨਾਂ ਨੇ ਸੋਈ ਲਾਹ ਦਿੱਤੀ ਮੇਰੀ ਲੜਕੀ ਦਾ ਹੁਣ ਕੋਈ ਸੰਬੰਧ ਨਹੀਂ ਲੈਂਦਾ ਹੁਣ ਮੈਂ ਬਦਲਾ ਰਹੂੰਗਾ ਮੇਰੇ ਹੱਥ ਆ ਜਾਓ
ਵਿਚਾਰ ਮੂਰਖ ਮਨਤਾ
ਤੇ ਮੂਰਖ ਮਨ ਆਪਣੇ ਬਾਜੀ ਨੂੰ ਸਮਝ
ਕਰਕੇ
ਇਹ ਨਹੀਂ ਜਾਣਦਾ ਮੈਂ ਤਾਂ ਮੁੱਢ ਵੱਢ ਰਿਹਾ ਆਪਣੀਆਂ ਜੜਾਂ ਨੂੰ ਆਪ ਹੀ ਵੱਢ ਰਿਹਾ
ਆਪਣੇ ਕੋਲ ਆਉਣਾ ਵਟਕਾ
ਇਹ ਨਹੀਂ ਦੇਖਦਾ ਕਿ ਮੇਰੇ ਤੇ ਆਪਦਾ ਰਿਸ਼ਤਾ ਆ ਰਹੀ ਹੈ ਦੁੱਖ ਪਾ ਗਿਆ ਸੰਸਾਰ ਦੇ ਵਿੱਚ
ਮਨੁੱਖ ਮਿੱਤਰ ਅੰਤ ਕੀਦੇ
ਮੌਤ ਮੌਤ ਮਾਰ ਕੇ ਅੰਦਰ ਨਰਕਾਂ ਨੂੰ ਜਾਊ
ਨਰਕਾਦਾਰੀ ਪਰ ਹੋ ਜਾਏ
ਨਰਕਾਂ ਦੇ ਜਾ ਕੇ ਪਏਗਾ ਇਹ ਨਹੀਂ ਜਾਣਦਾ ਚੰਦੂ ਮੈਨੂੰ ਨਰਕ ਮਿਲੇਗਾ ਇਹਦੇ ਬਦਲੇ ਲਾਹੌਰ ਤੇ ਭਾਈ ਹੈ ਕਿ ਇਹ ਚੱਲ ਪਏ
ਹੋਰ ਕਰੋੜ ਜੋ ਦੁਸ਼ਟਾਰੋ
ਕਿਉਂ ਕਰੋੜ ਕਰੜੇ ਹੋ ਕੇ ਸਾਧ ਸੰਗੀ ਉੱਤੇ ਪਹੁੰਚੇ ਹੈ ਇਹ ਬਾਰੇ ਇਹ ਜਾਣਨਾ ਸਾਧ ਸੰਗ ਜੀ ਇਤਿਹਾਸ ਦੀ ਖੋਜ ਕਰਕੇ ਦੇਖੀਏ ਨਾ ਤਾਂ ਪਿੱਛੋਂ ਤਰਨ ਤਰਨ ਦਿਆ ਉਹਦੀ ਜਿੰਨੀ ਸਾਰੀ ਰਿਪੋਰਟ ਹੈ ਨਾ ਸਰਕਾਰੀ ਰਿਪੋਰਟ ਜਿਵੇਂ ਜੀ ਉਹਦੀ ਚੱਲਣ ਦੀ ਉਹਦੇ ਚ ਤਰਨ ਤਰਨ ਤੇ ਪਹੁੰਚਣਾ ਹੈ ਹੀ ਨਾ 5,000 ਨਾ 10,000 ਨਾ ਲੱਖ ਇਹ ਸਾਰੇ ਝੂਠੇ ਬੋਲਿਆ ਗਿਆ ਸਾਧ ਸੰਗ ਜੀ ਇਹ ਰਹਿੰਦੀ ਵਿਚਾਰ ਹੈ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਤੇ ਕਹਿਣ ਵਾਲੀਆਂ ਗੱਲਾਂ ਹਨ ਗੁਰੂ ਕਿਰਪਾ ਕਰੇ ਭਾਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਇਤਿਹਾਸ ਕੱਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਉਪਦੇਸ਼ ਦੇਣਗੇ ਸ਼ਹੀਦੀ ਹੋਣ ਵਾਸਤੇ ਤਿਆਰ ਹੋਣਗੇ ਅੱਜ ਕੁਝ ਕਾਹਲੀ ਕਾਹਲੀ ਕਥਾ ਸਾਧ ਸ਼ੁਰੂ ਕਰਨੀ ਪਈ ਹੈ ਕਿਉਂਕਿ ਇਹ ਦਿਹਾਤੇ ਲੈ ਕੇ ਆਉਣੀ ਸੀ ਕੱਲ ਨੂੰ ਫਿਰ ਕਰਿਆ ਮਹਾਰਾਜ ਸਾਹਿਬ ਜੀ ਦਾ ਸਹਿਜ ਭਾਵਾਂ ਵੀ ਕਰਿਆ ਜਾਏ ਉਹਨਾਂ ਚ ਕਾਹਲੀ ਕਿਉਂ ਕਰਨੀ ਜੀ ਹਾਂ ਕੱਲ ਨੂੰ ਸਮਾਂ ਭਾਈ ਬਹੁਤ ਪਿਆਰੀ ਦੱਸ ਰਹੇ ਕਿਉਂਕਿ ਕੁਝ ਸਮੇਂ ਦੀ ਮੇਰੇ ਸਾਥ ਤਬਦੀਲੀ ਹੈ ਦੱਸ ਰਹੇ ਸੀ ਸੈਕਟਰੀ ਸਾਹਿਬ ਭਾਈ ਸੁਖਵੀਰਾ ਸਿੰਘ ਜੀ ਤੇ ਉਹਦੇ ਸਮਾਂ ਸੰਗਤਾਂ ਨੂੰ ਦੱਸ ਦੇਣ ਐਤਵਾਰ ਵਾਲਾ ਜਿਹੜਾ ਸਮਾਂ ਸਾਥ ਜੀ 11 ਤੇ ਬਲਕਿ ਕੁਝ ਮਿੰਟ ਰਹੇ ਤੇ ਮੈਨੂੰ ਸਮਾਪਤੀ ਕਰਕੇ ਜਾਣਾ ਪੈਣਾ ਮੈਂ ਪ੍ਰਬੰਧਕਾਂ ਨੂੰ ਦੱਸ ਦਿੱਤਾ ਹੈ ਉਦੋਂ ਸਮਾਂ ਮੈਨੂੰ ਸਾਥ ਜੀ 10:15 ਤੋਂ ਹੋ ਜਾਏ ਜਾਂ 10:30 ਤੋਂ ਜਾਇਦਾ ਵੀ ਇਹਨਾਂ ਦਾ ਹੋਵੇ ਪਰ 11 ਵਜੇ ਮੈਨੂੰ ਇੱਥੇ ਤੁਰਨਾ ਪੈਣਾ ਇਹ ਮੈਂ ਆਪਣੀ ਮਜ਼ਦੂਰੀ ਸਾਰੀ ਦੱਸ ਦਿੱਤੀ ਹੈ ਉਹਨੇ ਮੰਨ ਵੀ ਲਈ ਹੈ ਇਹ ਐਤਵਾਰ ਦਾ ਹੋਏਗਾ ਕੱਲ ਨੂੰ ਜਿਹੜਾ ਕਥਾ ਦਾ ਸਮਾਂ ਉਹ ਸੈਂਟਰੀ ਸਾਹਿਬ ਦੱਸ ਦੇਣਗੇ ਆਪ ਨੂੰ ਕਥਾ ਦੇ ਮੰਗਲ ਵਾਸਤਾ ਜੀ ਪਾਰ ਬ੍ਰਹਮ ਅਵਨਾਸੀ ਅਵਨਾਸ ਹੇ ਪੂਰਨ ਹੇ ਸਰਬਦੈ ਦੁਖ ਮੰਗਲ ਗੁਰਦਾਸ ਹੇ ਸੰਗੀਲੇ ਨਿਰੰਕਾਰ ਹੇ ਨਿਰਗੁਣ ਸਭ ਚੇਤ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਸਵੇਤ ਹੇ ਪਰੰਪਰ ਹਰ ਹਰੇ ਹੈ ਪ੍ਰਭੋ ਬਨਹਾਰ ਹੇ ਸੰਤ ਹੈ ਕੈ ਸਦਾ ਸਰਬ ਨਿਦਾਰਾ ਆਧਾਰ ਹੇ ਕਾਪੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀ ਜੈ ਨਾਮਦਾਰ ਰਾਖੋ ਜੀ ਆਪਣੋ ਆਏ ਪ੍ਰਭ ਸਰਦਾਰਤੀ ਕਿਰਪਾ ਨਿਤ ਦਿਆਲ ਏਕ ਅੱਖਰ ਹਰ ਮਨ ਮਸਤ ਨਾਨਕ ਹੋਤ ਨਿਲਾਲ ਵਾਹਿਗੁਰੂ ਨਾਮ ਜਹਾਜ ਹੈ ਛੜੀ ਸੋ ਤਰੇ ਪਾਰ ਜੋ ਸਰਦਾ ਕਰ ਸੇਵ ਦੇ ਗੁਰਪਾਰ ਉਤਾਰ ਜੋ ਸਰਦਾ ਕਰ ਸੇਵ ਦੇ ਗੁਰਪਾਰ ਉਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ